ਸਤਸੰਗ ਜੀ ਨਵਾਂ ਸਾਲ ਹੋਣ ਤੱਕ ਤੁਸੀਂ ਆਪੋ ਆਪਣੇ ਘਰ ਪਹੁੰਚ ਜਾਓਗੇ। ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਧੁੰਦ ਵੀ ਪੈਂਦੀ ਹੈ ਤੇ ਠੰਡ ਵੀ ਬਹੁਤ ਹੈ, ਨਿੱਕੇ ਨਿੱਕੇ ਬੱਚੇ ਵੀ ਨੇ, ਇਸ ਕਰਕੇ ਆਪਾਂ ਬਹੁਤਾ ਸਮਾਂ ਨਹੀਂ ਲੈਣਾ। ਸੰਗਤ ਜਰਾ ਇਕਾਗਰਤਾ ਬਣਾ ਕੇ ਮਰ ਦੇ ਚਰਨਾਂ ਵਿੱਚ ਬੈਠੇ ਤਾਂ ਹੀ ਸਾਡਾ ਆਉਣਾ ਇੱਥੇ ਸਫਲਾ ਹੋਏਗਾ, ਤਾਂ ਹੀ ਸਾਡੀ ਹਾਜ਼ਰੀ ਗੁਰੂ ਚਰਨਾਂ ਚ ਪ੍ਰਵਾਨ ਹੋਏਗੀ। ਸਤਸੰਗਤ ਜੀ, ਸਤਿਗੁਰਾਂ ਨੇ ਸਾਡੇ ਵਾਸਤੇ ਬੜੇ ਦੁੱਖ ਚੱਲੇ ਆਪਣੇ ਸਰੀਰ ਉੱਤੇ, ਬੜੇ ਦੁੱਖ ਚੱਲੇ, ਬੜੀਆਂ ਮੁਸ਼ਕਲਾਂ ਆਈਆਂ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ, ਸਾਖ ਪੇ ਭੱਜ ਖੱਲੇ, ਸਭੋ ਭੱਜੈ
ਆਸਰਾ
ਚੁੱਕੈ ਸਭ
ਅਸਰਾਉ,
ਚਿਤ ਆਵੈ
ਉਸ ਪਾਰ ਬ੍ਰਹਮ,
ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਉ। ਹੁਣ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀਆਂ ਅੱਖੀਆਂ ਦੇ ਤਾਰੇ, ਮਾਂ ਗੁਜਰੀ ਦੇ ਬੁਢੇਪੇ ਦੇ ਸਹਾਰੇ, ਉਹ ਸਾਹਿਬਜ਼ਾਦੇ ਆਪ ਜੀ ਨੇ ਕੱਲ ਸੁਣਿਆ ਸੀ ਕਿਵੇਂ ਸਰਸਾ ਤੋਂ ਵਿਛੜੇ, ਕਿਵੇਂ ਗੰਗੂ ਘਰ ਗਏ, ਕਿਵੇਂ ਗੰਗੂ ਨੇ ਕਹਿਰ ਕਮਾਇਆ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ, ਕਿਵੇਂ ਸਰਸਾ ਤੇ ਕਿਵੇਂ ਸਰਹੰਦ ਸੂਬੇ ਨੇ ਹੁਕਮ ਸੁਣਾਇਆ, ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਠੰਡੇ ਬੁਰਜ ਵਿੱਚ ਕੈਦੀ ਬਣਾਇਆ, ਕਿਵੇਂ ਕਚਹਿਰੀ ਚ ਬੁਲਾਇਆ ਤੇ ਕਿਵੇਂ ਸਾਹਿਬਜ਼ਾਦਿਆਂ ਨੇ ਫਤਿਹ ਦਾ ਨਾਰਾ ਲਾਇਆ, ਕਿਵੇਂ ਸਾਧ ਸੰਗਤ ਜੀ ਉਹਨਾਂ ਸਾਹਿਬਜ਼ਾਦਿਆਂ ਨੇ ਸਾਧ ਸੰਗਤ ਜੀ ਮਾਤਾ ਗੁਜਰੀ ਦੇ ਹੁਕਮ ਨੂੰ ਮੰਨਿਆ, ਹੁਕਮ ਕਮਾਇਆ ਤੇ ਬਾਪੂ ਦੀ ਪੱਗ ਨੂੰ ਦਾਗ ਨਹੀਂ ਲਾਇਆ। ਸੋ ਉਹ ਮਹਾਨ ਕੁਰਬਾਨੀਆਂ ਆਪ ਜੀ ਨੇ ਕੱਲ ਸਰਵਣ ਕੀਤਾ। ਦੋ ਵਾਰੀ ਸੂਬੇ ਦੀ ਕਚਹਿਰੀ ਲੱਗੀ, ਇੱਕ ਤੇ 11 ਪੋਹ ਨੂੰ ਔਰ ਇੱਕ 12 ਪੋਹ ਨੂੰ। 12 ਪੋਹ ਦੀ ਕਚਹਿਰੀ ਦੇ ਵਿੱਚ ਹੁਕਮ ਕਰ ਦਿੱਤਾ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਇਹ ਸ਼ਰ੍ਹਾਂ ਤੋਂ ਉਲਟ ਫਤਵਾ ਲੱਗਿਆ ਸੀ। ਸ਼ਰ੍ਹਾਂ ਨਹੀਂ ਕਹਿੰਦੀ ਕਿਸੇ ਬੱਚੇ ਤੇ ਵਾਰ ਹੋਵੇ, ਸ਼ਰ੍ਹਾਂ ਨਹੀਂ ਕਹਿੰਦੀ ਕਿ ਕਿਸੇ ਬੀਬੀ ਭੈਣ ਤੇ ਵਾਰ ਕੀਤਾ ਜਾਏ, ਸ਼ਰ੍ਹਾਂ ਤੋਂ ਉਲਟ ਫਤਵਾ ਸਾਹਿਬਜ਼ਾਦਿਆਂ ਨੂੰ ਸੁਣਾਇਆ ਔਰ ਇਹ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏ। ਉਹ ਨੰਨੇ ਨੰਨੇ ਮਰਦ ਦੇ ਲਾਲ, ਨਿੱਕੀਆਂ ਨਿੱਕੀਆਂ ਉਮਰਾਂ, ਖੇਡਣ ਦੀ ਉਮਰ, ਉਹ ਸਾਹਿਬਜ਼ਾਦੇ ਦੋ ਦਿਨ ਗਏ। ਅੱਜ 12 ਪੋਹ ਦੀ ਕਚਹਿਰੀ ਬਰਖਾਸਤ ਹੋ ਗਈ, ਸਾਹਿਬਜ਼ਾਦੇ ਵਾਪਸ ਆ ਗਏ ਔਰ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਸਮਝਾਇਆ। 13 ਪੋਹ ਨੂੰ ਸਾਹਿਬਜ਼ਾਦੇ ਚੱਲੇ ਨੇ, ਨਿੱਕੀਆਂ ਨਿੱਕੀਆਂ ਦਸਤਾਰਾਂ ਦਾਦੀ ਮਾਂ ਨੇ ਸਿਰ ਤੇ ਬੰਨੀਆਂ, ਸੀਸ ਤੇ ਸਜਾਈਆਂ, ਨਿੱਕੀਆਂ ਨਿੱਕੀਆਂ ਸ੍ਰੀ ਸਾਹਿਬਾਂ ਪਾਈਆਂ, ਬਸਤਰ ਪਾਏ, ਤਿਆਰ ਕੀਤੇ ਲਾਲ ਔਰ ਲਾੜੀ ਮੌਤ ਨੂੰ ਵਿਆਹਣ ਵਾਸਤੇ ਸਾਹਿਬਜ਼ਾਦੇ ਚੱਲੇ ਨੇ। ਆਪ ਜੀ ਨੇ ਰਾਤ ਇੱਥੋਂ ਤੱਕ ਸੁਣਿਆ ਸੀ। ਮਾਤਾ ਗੁਜਰ ਕੌਰ ਜੀ ਹੁਣ ਵੇਖਦੇ ਨੇ ਸਾਹਿਬਜ਼ਾਦਿਆਂ ਨੂੰ ਜਾਂਦਿਆਂ ਔਰ ਆਪਣੀ ਨੂੰਹ ਨੂੰ ਯਾਦ ਕਰਦੇ ਨੇ, ਨੀ ਜੀਤਾ ਨੀ ਧੀਏ, ਜੇ ਤੂੰ ਅੱਜ ਜਿਉਂਦੀ ਹੁੰਦੀ ਆਪਣੇ ਲਾਲਾਂ ਨੂੰ, ਲਾੜੀ ਮੌਤ ਵਿਆਹਣ ਚੱਲੇ ਨੇ ਇਹਨਾਂ ਦੇ ਜਾਂਦੀ ਅਰੀ ਮੁੱਖ ਤੱਕ ਲੈਂਦੀ, ਅੱਜ ਤੇਰੇ ਲਾਲਾਂ ਤੇ ਬੜਾ ਰੂਪ ਚੜਿਆ। ਖੁਸ
ਵਾਹਿਗੁਰੂ,
ਅੱਜ ਤੇਰੇ ਲਾਲਾਂ ਤੇ ਬੜਾ ਰੂਪ ਚੜਿਆ। ਇੱਥੋਂ ਫਿਰ ਸਾਹਿਬਜ਼ਾਦੇ ਵਜੀਦੇ ਦੀ ਕਚਹਿਰੀ ਵਿੱਚ ਜਾਂਦੇ ਨੇ। 13 ਪੋਹ ਦਾ ਉਹ ਦਿਨ ਆਇਆ, ਅੱਜ ਵਜੀਦੇ ਨੇ ਫਿਰ ਆਖਿਆ ਅਜੇ ਵੀ ਸਮਾਂ ਮੰਨ ਲਓ। ਸਾਹਿਬਜ਼ਾਦੇ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ। ਲਓ ਜੀ ਫਿਰ ਹੁਕਮ ਕਰ ਦਿੱਤਾ, ਕਹਿੰਦੇ ਲਿਆਓ ਜਲਾ ਦੋ, ਇੱਟਾਂ ਲੈ ਆਓ, ਇਹਨਾਂ ਨੂੰ ਚਿਣ ਦਿਓ ਦੀਵਾਰਾਂ ਦੇ ਵਿੱਚ, ਨੀਹਾਂ ਦੇ ਵਿੱਚ। ਸਾਹਿਬਜ਼ਾਦਿਆਂ ਨੂੰ ਖੜਾ ਲਿਆ ਗਿਆ। ਬਾਬਾ ਜੋਰਾਵਰ ਸਿੰਘ ਦੇ ਨੇਤਰਾਂ ਚੋਂ ਜਲ ਆ ਗਿਆ। ਬਾਬਾ ਸਾਹਿਬ ਜੋਰਾਵਰ ਸਿੰਘ ਦੇ ਨੇਤਰਾਂ ਚੋਂ ਜਲ ਆਇਆ ਤੱਕ ਕੇ ਸਹਿਬ ਫਤਿਹ ਸਿੰਘ ਜੀ ਕਹਿਣ ਲੱਗੇ, ਵੀਰਾ ਕੀ ਹੋਇਆ ਹੈ, ਤੇਰੀਆਂ ਅੱਖਾਂ ਚੋਂ ਪਾਣੀ, ਤੂੰ ਡਰ ਗਿਆ, ਤੂੰ ਡਰ ਗਿਆ। ਸਾਹਿਬ ਜੋਰਾਵਰ ਸਿੰਘ ਕਹਿਣ ਲੱਗੇ, ਨਹੀਂ ਭਰਾਵਾ, ਨਹੀਂ ਵੀਰਾ, ਮੈਂ ਡਰਿਆ ਨਹੀਂ, ਮੈਨੂੰ ਮੌਤ ਦਾ ਡਰ ਨਹੀਂ, ਇਸ ਕਰਕੇ ਮੈਂ ਨਹੀਂ ਰੋ ਰਿਹਾ, ਮੇਰੀਆਂ ਅੱਖਾਂ ਚੋਂ ਪਾਣੀ ਤਾਂ ਆਇਆ ਵੀ ਤੂੰ ਆਇਆ ਮੇਰੇ ਤੋਂ ਬਾਅਦ ਹੈ, ਤੇਰੇ ਭਾਗ ਕਿੰਨੇ ਚੰਗੇ ਨੇ, ਤੂੰ ਐ ਨਿੱਕਾ ਤੇ ਤੂੰ ਛੇਤੀ ਚਣਿਆ ਜਾਏਗਾ ਤੈਨੂੰ ਦਾਦਾ ਪਿਤਾ ਦੀ ਗੋਦ ਮੇਰੇ ਨਾਲੋਂ ਪਹਿਲਾਂ ਨਸੀਬ ਹੋ ਜਾਏਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੈਨੂੰ ਦਾਦਾ ਪਿਤਾ ਦੀ ਗੋਦ ਪਹਿਲਾਂ ਨਸੀਬ ਹੋ ਜਾਏਗੀ ਜਲਾਦੋ ਰੁਕ ਜਾਓ ਜਰਾ ਦੋ ਇੱਟਾਂ ਥੱਲੇ ਰੱਖੀਆਂ ਬਰਾਬਰ ਹੋ ਗਏ ਕਹਿੰਦੇ ਇਕੱਠੇ ਹੀ ਚੱਲਾਂਗੇ ਆਖੋ ਸਤਨਾਮ ਜੇ ਭਰਾਵਾਂ ਭਰਾਵਾਂ ਦਾ ਪਿਆਰ ਵੇਖਣਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵੱਲ ਵੇਖੋ ਬਾਬਾ ਅਜੀਤ ਸਿੰਘ ਜੀ ਜੰਗ ਵੱਲ ਗਏ ਤੇ ਬਾਬਾ ਜੁਝਾਰ ਸਿੰਘ ਜੀ ਕਹਿਣ ਲੱਗੇ ਪਿਤਾ ਜੀ ਕਾਣੀ ਵੰਡ ਕੀਤੀ ਹੈ ਭਈਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ ਜੋਗੀ ਅੱਲਾ ਯਾਰ ਖਾਂ ਲਿਖਦਾ ਕਹਿੰਦਾ ਭਰਾ ਤੋਂ ਵਿਛੜ ਕੇ ਮੈਂ ਨਹੀਂ ਜਿਉਂ ਸਕਦਾ ਐ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਵੇਖੋ ਤੇ ਸਹੀ ਭਰਾ ਭਰਾ ਦਾ ਪਿਆਰ ਵੇਖਣਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵੱਲ ਤੱਕਣਾ ਜਰਾ ਕਿੱਥੇ ਅੱਜ ਭਰਾ ਕਹਿੰਦਾ ਮੈਂ ਨਾਲ ਜਾਣਾ ਇਕੱਠੇ ਜਾਵਾਂਗੇ ਅਸੀਂ ਦੋਵੇਂ ਭਰਾ ਇਕੱਠੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ ਹੀ ਸਾਹਿਬ ਜੁਝਾਰ ਸਿੰਘ ਦਾ ਸਰੀਰ ਡਿੱਗਿਆ ਸੀ ਇਕੱਠੇ ਇਕੱਠਿਆਂ ਦਾ ਇਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਆਪਾਂ ਵੀ ਇਕੱਠੇ ਹੀ ਚੱਲਾਂਗੇ ਪਿਆਰ ਕਿੰਨਾ ਅੱਜ ਭਾਈ ਘੱਟ ਤੇ ਕਸਾਈ ਬਹੁਤੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖਣ ਨੂੰ ਭਾਈ ਆ ਤੇ ਅੰਦਰੋਂ ਕਸਾਈ ਹੈ ਇਹੋ ਜਿਹੇ ਵੀ ਹੈਗੇ ਨੇ ਕਈ ਭਾਈਆਂ ਭਾਈਆਂ ਦਾ ਪਿਆਰ ਬਹੁਤ ਘੱਟ ਗਿਆ ਹੈ ਭਾਈ ਆ ਤੇ ਛੁਰੀ ਚਲਾਉਂਦਾ ਕਸਾਈ ਵਾਲੀ ਹੈਗੇ ਇਹੋ ਜਿਹੇ ਧਿਆਨ ਦੇਣਾ ਜੇ ਭਾਈਆਂ ਭਾਈਆਂ ਦਾ ਪਿਆਰ ਵੇਖਣਾ ਹੋਵੇ ਤੇ ਅਸੀਂ ਵੇਖੋ ਜਰਾ ਪਿਆਰ ਨਾਲ ਰਾਮ ਜੀ ਦਾ ਤੇ ਭਰਤ ਦਾ ਪਿਆਰ ਵੇਖੋ ਮੈਨੂੰ ਮੇਰੇ ਭਰਾ ਦੀ ਲੋੜ ਹੈ ਮੈਨੂੰ ਰਾਜ ਗੱਦੀ ਦੀ ਲੋੜ ਨਹੀਂ ਮੈਨੂੰ ਮੇਰੇ ਭਰਾ ਦੀ ਲੋੜ ਹੈ 14 ਸਾਲ ਰਾਮ ਜੀ ਨਹੀਂ ਆਏ ਤੇ ਰਾਮ ਜੀ ਦੀਆਂ ਖੜਾਵਾਂ ਹੀ ਆਸਣ ਤੇ ਰੱਖਦੀਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਸਣ ਦੇ ਉੱਤੇ ਸਿੰਘਾਸਣ ਦੇ ਉੱਤੇ ਭਰਤ ਨੇ ਰਾਮ ਜੀ ਦੀਆਂ ਖੜਾਵਾਂ ਹੀ ਰੱਖ ਦਿੱਤੀਆਂ ਜੇ ਉਹ ਨਹੀਂ ਇਹ ਖੜਾਵਾਂ ਹੀ ਠੀਕ ਨੇ ਜਦੋਂ ਆਉਣਗੇ ਉਦੋਂ ਉਹ ਬਹਿ ਜਾਣਗੇ ਇਹ ਵੇਖੋ ਪਿਆਰ ਵੇਖਣਾ ਨਾ ਤੇ ਰਾਮ ਜੀ ਦਾ ਵੇਖੋ ਭਰਤ ਦਾ ਵੇਖੋ ਪਿਆਰ ਵੇਖੀਏ ਸਾਹਿਬਜ਼ਾਦਿਆਂ ਦਾ ਕਿੰਨਾ ਪਿਆਰ ਹੈ ਆਪਸ ਵਿੱਚ ਹੁਣ ਦੋਵੇਂ ਸਾਹਿਬਜ਼ਾਦੇ ਖਲੋਤੇ ਨੇ ਜਲਾਦਾਂ ਨੇ ਨੀਹਾਂ ਚਿੰਨੀਆਂ ਸ਼ੁਰੂ ਕਰ ਦਿੱਤੀਆਂ ਜਿਉਂ ਜਿਉਂ ਉੱਪਰ ਨੂੰ ਆ ਰਹੇ ਨੇ ਸਾਹਿਬਜ਼ਾਦੇ ਉਵੇਂ ਉਵੇਂ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ ਬਾਣੀ ਦਾ ਜਾਪ ਕਰ ਰਹੇ ਨੇ ਮਨ ਹੀ ਮਨ ਬਾਜਾਂ ਵਾਲੇ ਸਤਿਗੁਰਾਂ ਨੂੰ ਯਾਦ ਕਰ ਰਹੇ ਨੇ ਐ ਸੱਚੇ ਪਿਤਾ ਕਿਰਪਾ ਕਰੋ ਗੁਰੂ ਪਿਤਾ ਜੀ ਅਸੀਂ ਵੇਖਦੇ ਰਹੇ ਹਾਂ ਕਿ ਬੜੇ ਗੁਰਸਿੱਖ ਆਪ ਜੀ ਦੇ ਚਰਨਾਂ ਵਿੱਚ ਆਉਂਦੇ ਸਨ ਆ ਕੇ ਅਰਜ਼ਾਂ ਕਰਦੇ ਸਨ ਸੱਚੇ ਪਾਤਸ਼ਾਹ ਜਦੋਂ ਸਾਡੀ ਜਾਨ ਨਿਕਲੇ ਤੁਸੀਂ ਸਾਡੇ ਸਾਹਮਣੇ ਹੋਵੋ ਜਦੋਂ ਸਾਡੀ ਜਾਨ ਨਿਕਲੇ ਤੁਹਾਡੇ ਚਰਨਾਂ 'ਚ ਅਸੀਂ ਹੋਈਏ ਮਹਾਰਾਜ ਸਾਡੀ ਹੁਣ ਜਾਨ ਨਿਕਲਣ ਲੱਗੀ ਹੈ ਸਾਡੀ ਵੀ ਬੇਨਤੀ ਹੈ ਵੀ ਸਾਨੂੰ ਵੀ ਆਖਰੀ ਵਾਰੀ ਦਰਸ਼ਨ ਦੇ ਜਾਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖਰੀ ਵਾਰੀ ਸਾਨੂੰ ਵੀ ਦਰਸ਼ਨ ਦੇ ਜਾਓ ਕਹਿੰਦੇ ਮਹਾਰਾਜ ਸੱਚਮੁੱਚ ਇੰਜ ਲੱਗਿਆ ਸਾਹਮਣੇ ਆਕਾਸ਼ ਵਿੱਚ ਜਿਵੇਂ ਘੋੜੇ ਤੇ ਸਵਾਰ ਬਾਜਾਂ ਵਾਲੇ ਆ ਗਏ ਕਹਿੰਦੇ ਲਾਲੋ ਡਰਿਆ ਜੇ ਨਾ ਮੈਂ ਤੁਹਾਡੇ ਨਾਲ ਹੀ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾਲ ਆ ਮੈਂ ਤੁਹਾਡੇ ਸਾਹਿਬਜ਼ਾਦੇ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਮਹਾਰਾਜ ਕਲਗੀਆਂ ਵਾਲੇ ਦਾਤਾ ਜੀ ਛੇਤੀ ਬਖਸ਼ੋ ਦੀਦਾ
ਬਖਸ਼ੋ ਦੀਦਾਰ ਕਲਗੀਆਂ ਵਾਲੇ ਦਾਤਾ ਜੀ ਛੇਤੀ ਬਖਸ਼ੋ
ਕਿਰਪਾ ਮਹਾਰਾਜ ਆਪਣੇ ਦੀਦਾਰ ਬਖਸ਼ੋ। ਸਾਹਿਬਜ਼ਾਦਿਆਂ ਨੇ ਅਰਜ਼ ਕੀਤੀ, ਮਹਾਰਾਜ ਇੰਜ ਲੱਗਿਆ ਸਾਹਮਣੇ ਆ ਖੜੇ। ਸਤਿਗੁਰੂ ਤੇ ਸਦਾ ਹੀ, ਉਹ ਤੇ ਕਿਤੇ ਜਾਂਦੇ ਹੀ ਨਹੀਂ, ਹਰ ਸਮੇਂ। ਮਨਮੁਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵਸਦਾ, ਮਨਮੁਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵਸਦਾ। ਹਮੇਸ਼ਾ ਹੀ ਦੂਰ ਸਮਝਦਾ ਤੇ ਗੁਰਮੁਖ ਉਹ ਸਦਾ ਆਪਣੇ ਮਹਾਰਾਜ ਨੂੰ ਅੰਗ ਸੰਗ ਸਮਝਦਾ। ਦੁਕਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰ ਬਿਪੂਤੇ, ਉਹ ਸਦਾ ਅੰਗ ਸੰਗ ਸਮਝਦਾ। ਸਾਹਿਬਜ਼ਾਦਿਆਂ ਨੇ ਕੀਤੀ ਅਰਦਾਸ, ਮਹਾਰਾਜ ਆ ਗਏ, ਕਰਤਾ ਇਸ਼ਾਰਾ, ਕਹਿੰਦੇ ਕੋਈ ਗੱਲ ਨਹੀਂ ਬਾ। ਫਿਰ ਜਲਾਦ ਉੱਪਰ ਨੂੰ ਕੰਧ ਆਉਂਦੀ ਗਈ, ਚੱਪਣੀਆਂ ਆਈਆਂ, ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾ ਦਿੱਤੀਆਂ। ਧਿਆਨ ਦਿਓ ਪਿਆਰਿਓ, ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਜਿੱਥੇ ਜਿੱਥੇ ਵੀ ਇੱਟ ਭੰਨਣ ਦੀ ਲੋੜ ਪਈ, ਉਹਨਾਂ ਨੇ ਇੱਟ ਨਹੀਂ ਭੰਨੀ, ਤੇਸੀ ਮਾਰ ਕੇ ਉੱਥੋਂ ਮਾਸ ਜੁਦਾ ਕਰਤਾ। ਜਿੱਥੇ ਜਿੱਥੇ ਵੀ ਲੋੜ ਪਈ, ਥਾਂ ਥਾਂ ਦੇ ਉੱਤੋਂ ਸਾਹਿਬਜ਼ਾਦਿਆਂ ਦੇ ਸਰੀਰ ਚੋਂ ਖੂਨ ਸਿਮਦਾ। ਹੁਣ ਹਿਸਾਬ ਲਾਓ ਬਈ, ਕਈ ਦਿਨ ਹੋ ਗਏ ਸਨ ਜਲ ਪਾਣੀ ਨਹੀਂ ਛਕਿਆ, ਕਈ ਦਿਨ ਹੋ ਗਏ। ਵੇਖੋ ਕਿੰਨਾ ਔਖਾ ਪ੍ਰਸ਼ਾਦੇ ਤੋਂ ਬਿਨਾਂ ਬਚਣਾ, ਦੋ ਦਿਨ ਕੱਢਣੇ ਔਖੇ, ਕਈ ਦਿਨ ਹੋ ਗਏ। ਤੇ ਉਹ ਸਾਹਿਬਜ਼ਾਦੇ ਮਾਤਾ ਗੁਜਰੀ ਨੇ ਐਸਾ ਸਮਝਾਇਆ, ਸਾਹਿਬਜ਼ਾਦੇ ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ ਲਾਲਾਂ ਨੂੰ। ਕੋਲ ਕੋਈ ਗਰਮ ਕੱਪੜਾ ਵੀ ਨਹੀਂ ਸੀ, ਸਾਰੇ ਬਸਤਰ ਗਿੱਲੇ ਹੋਏ ਪਏ ਨੇ, ਕਈ ਦਿਨਾਂ ਦੇ ਉਹੀ ਬਸਤਰ ਪਾਏ ਨੇ ਜਿਹੜੇ ਪਾ ਕੇ ਆਏ ਨੇ ਅਨੰਦਪੁਰ ਤੋਂ, ਉਹੀ ਨੇ। ਅੱਜ ਥਾਂ ਥਾਂ ਦੇ ਉੱਤੇ ਉਹ ਤੇਸੀਆਂ ਮਾਰਦੇ ਨੇ, ਥਾਂ ਥਾਂ ਦੇ ਉੱਤੋਂ ਸਰੀਰ ਚੋਂ ਖੂਨ ਸਿਮਦਾ। ਕਿਧਰੇ ਮੋਢੇ ਤੇ ਤੇਸੀ ਮਾਰਦੇ ਨੇ, ਕਿਧਰੇ ਬਾਂਹ ਤੇ ਮਾਰਦੇ ਨੇ, ਕਿਧਰੇ ਛਾਤੀ ਤੇ ਮਾਰਦੇ ਨੇ। ਉਹਨਾਂ ਨੇ ਕਿਹੜਾ ਤਰਸ ਕੀਤਾ ਲਾਲਾਂ ਤੇ? ਜਲਾਦਾਂ ਨੇ ਤਰਸ ਨਹੀਂ ਕੀਤਾ, ਤਰਸ ਸਾਨੂੰ ਵੀ ਨਹੀਂ ਆਇਆ, ਤਰਸ ਸਾਨੂੰ ਵੀ ਨਹੀਂ ਆਇਆ। ਜੇ ਤਰਸ ਆਇਆ ਹੋਵੇ ਸਾਨੂੰ ਕਹਿਣਾ ਨਾ ਪਵੇ ਉਹ ਅੰਮ੍ਰਿਤ ਛਕ ਲਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨੰਗੇ ਚਰਨਾਂ ਦੀ ਕਦਰ ਨਾ ਪਾਈ ਮਨਮੁਖ ਲੋਕਾਂ ਨੇ ਨੰਗਿਆਂ ਚਰਨਾਂ ਦੀ ਮਰਦ ਨੰਗਿਆਂ ਚਰਨਾਂ ਦੀ ਨਾ ਗੁਰੂ ਦੇ ਲਾਲਾਂ ਦੀ ਕਦਰ ਨਹੀਂ ਪਾਈ ਪਰ ਉਪਕਾਰਾਂ ਦੀ ਕਦਰ ਨਹੀਂ ਪਾਈ ਉਹ ਸਾਹਿਬਜ਼ਾਦਿਆਂ ਨੂੰ ਥਾਂ ਥਾਂ ਦੇ ਉੱਤੇ ਉਹਨਾਂ ਨੇ ਖੂਨ ਸਿਮਦਾ ਛਾਤੀਆਂ ਤੱਕ ਕੰਧ ਆਈ ਇਧਰੋਂ ਵਜੀਦਾ ਵੀ ਕਹਿੰਦਾ ਬੱਚਿਓ ਅਜੇ ਵੀ ਸਮਾਂ ਜੇ ਮੰਨ ਜਾਓ ਉੱਪਰ ਵੇਖੋ ਕੁਝ ਦਿਸਦਾ ਕਹਿੰਦੇ ਜੀ ਇੱਲਾਂ ਉੱਡਦੀਆਂ ਦਿਸਦੀਆਂ ਸੂਬਿਆ ਇੱਲਾਂ ਉੱਡਦੀਆਂ ਦਿਸਦੀਆਂ ਨੇ ਕਹਿੰਦੇ ਓਏ ਵੇਖੋ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੇ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਇੱਥੇ ਕਿਸੇ ਨੇ ਤੁਹਾਡਾ ਸੰਸਕਾਰ ਨਹੀਂ ਕਰਨਾ ਅੰਤਮ ਸੰਸਕਾਰ ਦਾ ਸੰਸਕਾਰ ਨਹੀਂ ਕਰਨਾ ਇੱਲਾਂ ਆਉਣਗੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ ਉੱਚੀਆਂ ਕਹਿੰਦੇ ਗੱਲ ਸੁਣ ਸੂਬਿਆ ਅਸੀਂ ਤੇ ਖੁਦ ਚਾਹੁੰਦੇ ਹਾਂ ਇੱਲਾਂ ਆਉਣ ਸਾਡੀਆਂ ਬੋਟੀਆਂ ਚੁੱਕ ਕੇ ਆਕਾਸ਼ ਵੱਲ ਨੂੰ ਚਲੀਆਂ ਜਾਣ ਅਸੀਂ ਤੇ ਹੋਣਾ ਨਹੀਂ ਤੂੰ ਖੜ ਕੇ ਮਿਣਤੀ ਕਰੀ ਸੂਬਿਆ ਅਸੀਂ ਤੇ ਹੋਣਾ ਨਹੀਂ ਤੂੰ ਖੜ ਕੇ ਮਿਣਤੀ ਕਰੀ ਜਿੰਨੀਆਂ ਉੱਚੀਆਂ ਉਹ ਬੋਟੀਆਂ ਆਂਦਰਾਂ ਸਾਡੀਆਂ ਲੈ ਕੇ ਇੱਲਾਂ ਜਾਣਗੀਆਂ ਇੱਕ ਦਿਨ ਐਸਾ ਆਏਗਾ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਝੁੱਲਿਆ ਕਰਨਗੇ ਬੋਲਿਆ ਕਰੋ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਝੁੱਲਿਆ ਕਰਨਗੇ ਆਏਗਾ ਇਹੋ ਜਿਹਾ ਸਮਾਂ ਮਹਾਰਾਜ ਨੇ ਸਾਹਿਬਜ਼ਾਦਿਆਂ ਨੇ ਬਚਨ ਕੀਤਾ ਹੁਣ ਕਚਹਿਰੀ ਵਜੀਦੇ ਦੀ ਬਚਨ ਸਾਹਿਬਜ਼ਾਦੇ ਕਰਦੇ ਨੇ ਤੇ ਉਹ ਬਚਨ ਫਿਰ ਇੱਕ ਇੱਕ ਸਾਹਿਬਜ਼ਾਦਿਆਂ ਦਾ ਕੀਤਾ ਬਚਨ ਪੂਰਾ ਹੋਇਆ ਝੰਡੇ ਝੂਲਦੇ ਨੇ ਨਾ ਅੱਜ ਮਹਾਰਾਜ ਦੇ ਨਿਸ਼ਾਨ ਸਾਹਿਬ ਝੂਲਦੇ ਨੇ ਕਿਵੇਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੇਖੋ ਜਾ ਕੇ ਉਹ ਨੀਂਹ ਤੇ ਅੱਜ ਵੀ ਹੈ ਉਹ ਨੀਂਹ ਤੇ ਅੱਜ ਵੀ ਹੈ ਪਰ ਸੂਬੇ ਦੇ ਮਹਿਲ ਨਹੀਂ ਕਿਤੇ ਦੇਖਦੇ ਆਖੋ
ਸਤਨਾਮ
ਉਹ ਕੰਧ ਨੂੰ ਪੂਜਿਆ ਜਾ ਰਿਹਾ ਨਮਸਕਾਰਾਂ ਹੋ ਰਹੀਆਂ ਨੇ ਕਹਿੰਦੇ ਨੇ ਜਦੋਂ ਛਾਤੀਆਂ ਤੱਕ ਕੰਧ ਆਈ ਤੇ ਕੰਧ ਵੀ ਝੱਲ ਨਾ ਸਕੀ ਜਿਵੇਂ ਭੁਚਾਲ ਆ ਗਿਆ ਹੁੰਦਾ ਨਾ ਧਰਤੀ ਕੰਬਣ ਲੱਗ ਪਈ ਥੱਲੇ ਡਿੱਗ ਪਈ ਕੰਧ ਇੱਟਾਂ ਵੱਜੀਆਂ ਸਾਰੇ ਸਰੀਰ ਚੋਂ ਖੂਨ ਸਿਮਣ ਲੱਗ ਪਿਆ ਇੱਟਾਂ ਵੱਜਣ ਕਰਕੇ ਤੇਸੀਆਂ ਮਾਰੀਆਂ ਸੀ ਉਹਨਾਂ ਨੇ ਸਰੀਰ ਦੇ ਉੱਤੇ ਬਾਬਸਰ ਸਾਹਿਬਜ਼ਾਦੇ ਧਰਤੀ ਤੇ ਪਏ ਨੇ ਕਹਿੰਦੇ ਇਹਨਾਂ ਦੀਆਂ ਤਲੀਆਂ ਝੱਸੋ ਇਹਨਾਂ ਨੂੰ ਹੋਸ਼ ਆਵੇ ਸਾਹਿਬਜ਼ਾਦਿਆਂ ਦੀਆਂ ਤਲੀਆਂ ਝੱਸਦੇ ਨੇ ਵੀ ਹੋਸ਼ ਆਵੇ ਹੁਣ ਮੰਨਣਗੇ ਵਜੀਦਾ ਗਿਆ ਨੇੜੇ ਬੱਚਿਓ ਅਜੇ ਵੀ ਸਮਾਂ ਮੰਨ ਜਾਓ ਸਾਹਿਬਜ਼ਾਦੇ ਲੱਗੇ ਬੋਲਣ ਬੋਲਿਆ ਨਹੀਂ ਗਿਆ ਆਵਾਜ਼ ਨਿਕਲੀ ਹੋਈ ਨਹੀਂ ਜਾਂਦੇ ਜਾਂਦੇ ਵੀ ਸਿਰ ਹਲਾਤਾ ਕਹਿੰਦੇ ਨਹੀਂ ਈਨ ਨਹੀਂ ਮੰਨਣੀ ਈਨ ਨਹੀਂ ਮੰਨਣੀ ਤੇਰਾ ਦੀਨ ਕਬੂਲ ਨਹੀਂ ਸਾਨੂੰ ਫਿਰ ਕਹਿੰਦਾ ਇੰਜ ਕਰੋ ਉੱਠੋ ਕੋਈ ਇਹਨਾਂ ਬੱਚਿਆਂ ਦੀ ਸ਼ਾਹ ਰੱਗ ਵੱਢ ਦਿਓ ਸ਼ਾਹ ਰੱਗ ਇੱਕ ਸਾਹ ਰੱਗ ਹੁੰਦੀ ਇੱਕ ਸ਼ਾਹ ਰੱਗ ਹੁੰਦੀ ਸਮਾਣੇ ਦੇ ਰਹਿਣ ਵਾਲੇ ਜਲਾਦ ਉੱਠੇ ਉਹ ਕਹਿੰਦੇ ਜੀ ਸਾਡਾ ਕੇਸ ਮਾਫ਼ ਕਰ ਦਿਓ ਇਹ ਕੰਮ ਅਸੀਂ ਕਰ ਦਿੰਦੇ ਕਹਿੰਦੇ ਕਰਤਾ ਕੇਸ ਮਾਫ਼ ਕਰ ਦਿਓ ਬਸ ਉਹਨਾਂ ਸਾਹਿਬਜ਼ਾਦਿਆਂ ਨੇ ਉਹਨਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਸ਼ਾਹ ਰੱਗ ਵੱਢ ਦਿੱਤੀ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਗਏ ਹੈ ਅੱਜ ਵੀ ਇੱਥੇ ਨੇ ਕਿਤੇ ਨਹੀਂ ਗਏ ਗੁਰੂ ਕੇ ਦੁਲਾਰੇ ਇੱਧਰ ਮਾਤਾ ਜੀ ਨੂੰ ਮੋਤੀ ਮਹਿਰਾ ਬੁਰਜ ਨੂੰ ਪੌੜੀ ਲਾ ਕੇ ਦੁੱਧ ਪਿਆਉਣ ਆ ਗਿਆ ਚੋਰੀ ਜਦੋਂ ਆਇਆ ਤੇ ਮਾਤਾ ਜੀ ਕਹਿੰਦੇ ਨੇ ਵੇ ਮੋਤੀਆ ਮੇਰੇ ਲਾਲ ਅੱਗੇ ਆ ਜਾਂਦੇ ਨੇ ਅੱਜ ਨਹੀਂ ਆਏ ਅੱਜ ਕਿੱਥੇ ਨੇ ਮੋਤੀ ਕਹਿੰਦਾ ਮਾਤਾ ਜੀ ਤੁਹਾਡਿਆਂ ਲਾਲਾਂ ਨੇ ਹੁਣ ਆਉਣਾ ਨਹੀਂ ਕਿਉਂ ਮਾਤਾ ਜੀ ਹੁਣ ਤੁਹਾਡਿਆਂ ਲਾਲਾਂ ਨੇ ਆਉਣਾ ਨਹੀਂ ਕੀ ਹੋ ਗਿਆ ਉਹ ਤੇ ਜਾਨਾਂ ਵਾਰ ਗਏ ਧਰਮ ਤੋਂ ਮਾਤਾ ਜੀ ਹੁਣ ਨਾ ਉਡੀਕੋ ਤੇਰੇ ਸੋਹਣਿਆ ਲਾਲਾਂ ਨੇ ਮਾਤਾ ਜੀ ਮੁੜ ਕੇ ਕਦੇ ਨਹੀਂ ਆਉਣਾ ਸੋਹਣਿਆ ਲਾਲਾਂ ਨੇ ਮਾਤਾ ਮੁੜ कि माता जी ने बुरज तो छाल मारी ते आत्महत्या कर ली। आत्महत्या करना ते कायर बंदियां दा काम होंदा। आत्महत्या आत्महत्या वह करता है जेड़ा अपनी जिंदगी तो हार जाए, हार जाए ना जेड़ा, वह आत्महत्या कर लैंदा है। 27.5 साल बाद अपने पुत्र दा मूंह वेखिया सी शादी तो, 27.5 साल बाद घर च पुत्र होया सी, 27.5 साल बाद, 26 साल ते 9 महीने दे लगभग माता गुजरी ने पहरा दिता सी भोरे अगे खलो के। गुरु तेग बहादुर महाराज ने अंदर तप किया ते 26 साल चिड़ी नहीं फरकन दिती भगती करन दियो। माता गुजर कौर जी हाथ विच फड़ के सोटा ते 26 साल पहरे ते खलोते रहे। ਐਵੇਂ ਨਹੀਂ ਉਸ ਕੁੱਖ ਨੂੰ ਭਾਗ ਲੱਗ ਗਏ ਜਬ 26 ਸਾਲ ਬੰਦਗੀ ਕਰਕੇ ਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਬੁਲਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਡੀ ਵੱਡੀ ਮਹਾਨ ਸ਼ਖਸੀਅਤ
ਸਤਿ ਸ੍ਰੀ ਅਕਾਲ।
ਐਵੇਂ ਨਹੀਂ ਤੇ ਉਹ ਜਿਹੜੀ ਮਾਂ ਗੁਜਰੀ ਸੀ ਉਹ ਸ਼ਖਸੀਅਤ ਕਿਹੋ ਜੀ ਸੀ ਜਿਨ੍ਹਾਂ ਦਾ ਸਹੁਰਾ ਵੀ ਗੁਰੂ, ਪਤੀ ਵੀ ਗੁਰੂ ਤੇ ਪੁੱਤਰ ਵੀ ਗੁਰੂ। ਸਾਧ ਸੰਗਤ ਜੀ, ਪਤੀ ਵੀ ਗੁਰੂ, ਸਹੁਰਾ ਵੀ ਗੁਰੂ ਤੇ ਗਾਂ ਪੁੱਤਰ ਵੀ ਗੁਰੂ, ਤੇ ਉਹਨੂੰ ਅਸੀਂ ਕਹੀਏ ਵੀ ਉਹਨੇ ਆਤਮ ਹੱਤਿਆ ਕਰ ਲਈ, ਇਹ ਸਾਡੇ ਵਾਸਤੇ ਮਾੜੀ ਗੱਲ। ਇਤਿਹਾਸ ਦੀ ਅਸੀਂ ਵਿਚਾਰ ਨਹੀਂ ਕਰਦੇ। ਆਤਮ ਹੱਤਿਆ ਮਾਤਾ ਗੁਜਰ ਕੌਰ ਜੀ, ਨਹੀਂ ਨਹੀਂ ਉਹ ਮਾਤਾ ਗੁਜਰ ਕੌਰ ਆਤਮ ਹੱਤਿਆ ਨਹੀਂ। ਤਨ ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ, ਤਨ ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ, ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ, ਤਨ ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ, ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ, ਤਨ ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ। ਇੱਕ ਇੱਕ ਵਾਰ ਵੀ ਪੜ੍ਹ ਲਿਆ ਕਰੀਏ ਕਿਉਂਕਿ ਸਮਾਂ ਥੋੜਾ ਤੇ ਲਾਹਾ ਬਹੁਤਾ ਲੈਣਾ। ਸਾਹਿਬਜ਼ਾਦਿਆਂ ਦੀ ਖਬਰ ਸੁਣਾਈ, ਨੇਤਰ ਬੰਦ ਕਰ ਲੈ ਲਾਲੋ, ਤੁਸੀਂ ਚੱਲੋ ਸੱਚਖੰਡ, ਮੈਂ ਮਗਰੀ ਆਈ। ਆਖੋ ਸਤਨਾਮ। ਨੇਤਰ ਬੰਦ ਕਰ ਲੈ ਤੇ ਦਸਵੇਂ ਦੁਆਰ ਰਾਹੀਂ ਆਪਣੇ ਸਵਾਸ ਬਾਹਰ ਕੱਢ ਲੈ, ਜਿਵੇਂ ਸੱਪ ਕੰਜ ਲਾ ਦਿੰਦਾ ਨਾ ਇਵੇਂ ਆਪਣੇ ਸਰੀਰ ਨੂੰ ਛੱਡ ਕੇ ਸੱਚਖੰਡ ਚਲੇ। ਤਿੰਨ ਸਰੀਰ, ਦੋ ਸਾਹਿਬਜ਼ਾਦੇ ਤੇ ਇੱਕ ਮਾਤਾ ਗੁਜਰ ਕੌਰ ਜੀ ਦਾ ਪਿਆ, ਕੋਈ ਚੁੱਕਣ ਵਾਸਤੇ ਤਿਆਰ ਨਾ ਹੋਇਆ। ਇਤਿਹਾਸ ਤੁਸੀਂ ਸੁਣਦੇ ਹੀ ਰਹਿੰਦੇ ਹੋ। ਸੇਠ ਟੋਡਰ ਮੱਲ ਨੇ ਵਜੀਦੇ ਨੂੰ ਆਖਿਆ ਮੈਂ ਸੰਸਕਾਰ ਕਰਨਾ ਹੈ। ਵਜੀਦਾ ਕਹਿੰਦਾ ਜਗ੍ਹਾ ਮੁੱਲ ਖਰੀਦਣੀ ਪੈਣੀ ਆ ਸੇਠਾ, ਜੇ ਤੂੰ ਅੰਤਮ ਸੰਸਕਾਰ ਕਰਨਾ ਨਾ ਤੇ ਜਗ੍ਹਾ ਮੁੱਲ ਲੈਣੀ ਪੈਣੀ ਤੈਨੂੰ। ਫਿਰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਮੁੱਲ ਲਈ। ਕੱਲ ਮੈਂ ਬੇਨਤੀ ਕੀਤੀ ਸੀ ਨਾ ਅੱਜ ਤੱਕ ਇੰਨੀ ਮਹਿੰਗੀ ਜਗ੍ਹਾ ਕਿਸੇ ਨੇ ਵੇਚੀ ਹੈ ਨਾ ਖਰੀਦੀ ਹੈ। ਸਭ ਨਾਲੋਂ ਮਹਿੰਗੀ ਜਗ੍ਹਾ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੈ, ਸੇਠ ਟੋਡਰ ਮੱਲ ਨੇ ਜਿਹੜੀ ਖਰੀਦੀ। ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਨਾ ਕਿਸੇ ਨੇ ਖਰੀਦੀ ਅੱਜ ਤੱਕ। ਅਮੈਰੀਕਾ, ਕਨੇਡਾ, ਇੰਗਲੈਂਡ ਕਿਤੇ ਵੀ ਇੰਨੀ ਮਹਿੰਗੀ ਜਗ੍ਹਾ ਨਹੀਂ ਵਿਕੀ ਜਿਹੜੀ ਮਹਿੰਗੀ ਜਗ੍ਹਾ ਉਹਨੇ ਖਰੀਦੀ ਸੇਠ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ। ਚਲੋ ਜੀ, ਜਗ੍ਹਾ ਤੇ ਖਰੀਦ ਲਈ ਵੀ ਜਿੱਥੇ ਸੰਸਕਾਰ ਕਰ ਦਿਆਂਗੇ। ਹੁਣ ਅਰਥੀਆਂ ਨੇ ਤਿੰਨ ਤੇ ਚੁੱਕਣ ਵਾਸਤੇ ਬੰਦੇ ਚਾਹੀਦੇ ਨੇ 12। ਹੁਣ ਬੜੇ ਲੋਕਾਂ ਦੇ ਤਰਲੇ ਕਰਦਾ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ, ਉਹ ਤਰਸ ਕਰ ਲਓ ਮਾਂ ਤੇ ਤਰਸ ਕਰ ਲਓ, ਆਪਾਂ ਸੰਸਕਾਰ ਕਰ ਦਈਏ, ਸੇਵਾ ਕਰ ਲਈਏ। ਕੋਈ ਵੀ ਤਿਆਰ ਨਾ ਹੋਇਆ, ਕੋਈ ਵੀ ਨਾ ਮੰਨਿਆ। ਫਿਰ ਇਹਨੇ ਵਜੀਦੇ ਨੂੰ ਆਖਿਆ ਮੈਨੂੰ ਮਜ਼ਦੂਰ ਚਾਹੀਦੇ ਨੇ, ਹੋਰ ਮਾਇਆ ਲੱਗੇਗੀ। ਚਾਰ ਮਜ਼ਦੂਰ ਮਿਲ ਗਏ, ਉਹਨਾਂ ਨੇ ਮਾਤਾ ਗੁਜਰ ਕੌਰ ਜੀ ਦਾ ਬਵਾਨ ਚੁੱਕਿਆ। ਸਾਹਿਬ ਜੋਰਾਵਰ ਸਿੰਘ ਦਾ ਸਰੀਰ ਸੇਠ ਟੋਡਰ ਮੱਲ ਨੇ ਖੁਦ ਚੱਕਿਆ, ਸਾਹਿਬ ਫਤਿਹ ਸਿੰਘ ਦਾ ਸਰੀਰ ਉਹਦੇ ਘਰ ਵਾਲੀ ਨੇ ਚੁੱਕਿਆ। ਹੁਣ ਮਾਤਾ ਗੁਜਰ ਕੌਰ ਦਾ ਬਵਾਨ ਜਾ ਰਿਹਾ ਹੈ, ਬਾਬਾ ਜੋਰਾਵਰ ਸਿੰਘ ਦਾ ਸਰੀਰ ਜਾ ਰਿਹਾ ਹੈ, ਬਾਬਾ ਫਤਿਹ ਸਿੰਘ ਦਾ ਸਰੀਰ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਦੇ ਰਾਜ ਦੁਲਾਰੇ ਅੱਖੀਆਂ ਦੇ ਤਾਰੇ ਜਾ ਰਹੇ ਨੇ ਤੇ ਸਾਧ ਸੰਗਤ ਜੀ ਮਾਂ ਜਾ ਰਹੀ ਹੈ। ਨਾ ਰੱਬ ਕਰੇ ਕਿਸੇ ਦਾ ਕੋਈ ਚਲਿਆ ਜਾਏ, ਜੋ ਕੋਈ ਚਲਿਆ ਜਾਏ ਤੇ 5-7-10 ਬੰਦੇ ਨਾਲ ਤੁਰਦੇ ਨੇ, ਇੱਕ ਵੀ ਬੰਦਾ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਮਗਰ ਨਹੀਂ ਸੀ ਤੁਰਿਆ। ਇਹੋ ਜਿਹਾ ਇਤਿਹਾਸ ਹੈ ਸਾਡਾ ਪੜ੍ਹ ਕੇ ਵੇਖੋ ਕਰੋ ਇੱਕ ਵੀ ਬੰਦਾ ਮਗਰ ਨਹੀਂ ਤੁਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਮਗਰ ਅੰਤਮ ਸੰਸਕਾਰ ਕਰਾਉਣ ਵਾਸਤੇ ਕਿਉਂ ਅਸੀਂ ਅਕਿਰਤ ਕਰਨਾ ਮਹਾਰਾਜ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲ ਗਏ ਤੇ ਸਾਧ ਸੰਗਤ ਉਸ ਵੇਲੇ ਕੋਈ ਨਾ ਤੁਰਿਆ ਖਿਮਾ ਕਰਨਾ ਅੱਜ ਦਾ ਸਮਾਂ ਕਿਤੇ ਐਸਾ ਆ ਜੇ ਅੱਜ ਵੀ ਕੋਈ ਵਿਰਲਾ ਹੀ ਤੁਰੂ ਆਖੋ
ਸਤਨਾਮ
ਜਿਹੜਾ ਪੱਕਾ ਹੈ ਉਹ ਤੁਰੇਗਾ ਮਾੜਾ ਜਿਹਾ ਦੁੱਖ ਦਾ ਸਮਾਂ ਆ ਜੇ ਕਿਰਪਾਨਾਂ ਕਿੱਲਿਆਂ ਤੇ ਟੰਗ ਦਿੰਦੇ ਹਾਂ ਨਾ ਜੀ ਨਾ ਮੈਂ ਤੇ ਸਿੱਖ ਹੈ ਹੀ ਨਹੀਂ ਮੈਂ ਤੇ ਸਿੱਖ ਹੈ ਹੀ ਨਹੀਂ ਬੜੇ ਐਸੇ ਵੀ ਗੁਰੂ ਪਿਆਰਿਓ ਇਹੋ ਜਿਹਾ ਸਮਾਂ ਸਾਡੇ ਇਤਿਹਾਸ ਵਿੱਚ ਸਾਡੇ ਧਰਮ ਵਿੱਚ ਆਇਆ ਅੱਜ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਹੈ ਜਰਾ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਮਹਾਰਾਜ ਨੂੰ ਜਦੋਂ ਜੰਗ ਬੰਦ ਹੋ ਗਿਆ ਨਾ ਤੇ ਸਤਿਗੁਰ ਕਹਿੰਦੇ ਨੇ ਕਿ ਮੈਂ ਹੁਣ ਦਿਨ ਚੜ੍ਹੇਗਾ ਤੇ ਖੁਦ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰ ਲੈਣੀ ਮਹਾਰਾਜ ਕਹਿੰਦੇ ਉਸ ਵੇਲੇ ਸਿੰਘਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਸਕਦੇ ਹੋ ਪਰ ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਦਿਓਗੇ ਅਸੀਂ ਤੁਹਾਡੇ ਵਰਗਾ ਗੁਰੂ ਕਿੱਥੋਂ ਲੱਭ ਲਾਂਗੇ ਮਹਾਰਾਜ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਮਹਾਰਾਜ ਕਹਿੰਦੇ ਮੈਂ ਨਹੀਂ ਜਾਣਾ ਨਹੀਂ ਮਹਾਰਾਜ ਸਾਡਾ ਇਹ ਹੁਕਮ ਨਹੀਂ ਸਾਡੀ ਬੇਨਤੀ ਤੁਸੀਂ ਤੇ ਕਿਹਾ ਸੀ ਹੁਕਮ ਮੰਨਿਆ ਕਰਾਂਗੇ ਸਾਡੀ ਬੇਨਤੀ ਵੀ ਮੰਨ ਲਓ ਹੁਕਮ ਨਹੀਂ ਅਸੀਂ ਕਰਦੇ ਨਾ ਹੀ ਹੁਕਮ ਕੀਤਾ ਬੇਨਤੀ ਕੀਤੀ ਹੁਕਮ ਤੇ ਕੀਤਾ ਹੀ ਨਹੀਂ ਮਹਾਰਾਜ ਸਮਝ ਗਏ ਮਹਾਰਾਜ ਕਹਿੰਦੇ ਠੀਕ ਹੈ ਭਾਈ ਜੇ ਤੁਸੀਂ ਕਹਿੰਦੇ ਹੋ ਮੈਂ ਚੱਲਿਆ ਜਾਣਾ ਪਰ ਮੈਂ ਲੁਕ ਕੇ ਨਹੀਂ ਮੈਂ ਲਲਕਾਰ ਕੇ ਜਾਣਾ ਮਹਾਰਾਜ ਨੇ ਤਾੜੀ ਮਾਰੀ ਤਾੜੀ ਮਾਰਨ ਦਾ ਅਰਥ ਸੀ ਇੱਕ ਤੇ ਪਤਾ ਲੱਗ ਜੇ ਵੀ ਸਤਿਗੁਰੂ ਜਾ ਰਹੇ ਨੇ ਤੇ ਦੂਜਾ ਤਾੜੀ ਮਾਰਨ ਦਾ ਭਾਵ ਸੀ ਆਇਆ ਸਾਂ ਦੋ ਪੁੱਤਰ ਨਾਲ ਸਨ ਜਦੋਂ ਚੱਲਿਆ ਤੇ ਇੱਥੋਂ ਖਾਲੀ ਚੱਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਣੀ ਕਲਗੀ ਇਹ ਵੀ ਸੰਗਤ ਸਿੰਘ ਦੇ ਸੀਸ ਤੇ ਸਜਾਤੀ ਤੇ ਕਹਿਣ ਲੱਗੇ ਖਾਲਸਾ ਜੀ ਆਪਣਾ ਰਾਜ ਵੀ ਮੈਂ ਤੁਹਾਨੂੰ ਦਿੱਤਾ ਲਓ ਅੱਜ ਮੈਂ ਆਪਣਾ ਤਾਜ ਵੀ ਤੁਹਾਨੂੰ ਦਿੱਤਾ ਉੱਥੋਂ ਮਹਾਰਾਜ ਨੰਗੇ ਚਰਨੀ ਤੁਰੇ ਜੋੜਾ ਆਪ ਲਾਇਆ ਕਿ ਚਮਕੌਰ ਦੀ ਗੜੀ ਦੇ ਵਿੱਚੋਂ ਜਾਣਾ ਹੈ ਇੱਥੇ ਮੈਦਾਨੇ ਜੰਗ ਵਿੱਚ ਜਿੱਥੇ ਸਿੰਘਾਂ ਜਿੱਥੇ ਦੁਸ਼ਮਣਾਂ ਦੀਆਂ ਲੋਥਾਂ ਪਈਆਂ ਨੇ ਮੋਮਨਾਂ ਦੇ ਇਹਨਾਂ ਦੇ ਸਰੀਰ ਪਏ ਨੇ ਉੱਥੇ ਮੇਰਿਆਂ ਸਿੰਘਾਂ ਦੇ ਵੀ ਸਰੀਰ ਪਏ ਨੇ ਕਿਸੇ ਸਿੰਘ ਦੇ ਕੇਸ ਨਾ ਖੁੱਲੇ ਹੋਣ ਕਿਤੇ ਮੇਰਾ ਜੁੱਤਾ ਨਾ ਉੱਤੇ ਟੇਕ ਜਾਇਆ ਆਖੋ ਸਤਨਾਮ
ਵਾਹਿਗੁਰੂ
ਇਸ ਕਰਕੇ ਮਹਾਰਾਜ ਨੇ ਆਪਣਾ ਜੋੜਾ ਖੁਦ ਲਾ ਦਿੱਤਾ ਸੀ ਲਓ ਹੁਣ ਧਿਆਨ ਦਿਓ ਇੱਥੋਂ ਮਹਾਰਾਜ ਮਾਛੀਵਾੜ ਦੇ ਜੰਗਲ ਵਿੱਚ ਸਿੱਧੇ ਨਹੀਂ ਗਏ ਚਮਕੌਰ ਦੀ ਗੜੀ ਤੋਂ ਇੱਕ ਪਿੰਡ 'ਚ ਗਏ ਉਹ ਕਿਹੜਾ ਪਿੰਡ ਸੀ ਉਹ ਪਿੰਡ ਦਾ ਨਾਂ ਇਤਿਹਾਸ ਵਿੱਚ ਆਇਆ ਬਲੌਲ ਬਲੌਲਪੁਰ ਵੀ ਕਿਹਾ ਜਾਂਦਾ ਬਲੌਲ ਪਿੰਡ ਬਲੌਲਪੁਰ ਇਹ ਕਸਬਾ ਸੀ ਪਿੰਡ ਸੀ ਬਹੁਤ ਵੱਡਾ ਬਹੁਤੇ ਉਹਦੇ ਵਿੱਚ ਤੁਰਕ ਰਹਿੰਦੇ ਨੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਦੋ ਪਰਿਵਾਰ ਪਿਆਰ ਵਾਲੇ ਉਹ ਵੀ ਰਹਿੰਦੇ ਨੇ ਇੱਕ ਮਸੰਦ ਪੂਰਨ ਨਾਂ ਦਾ ਮਸੰਦ ਸੀ ਉਹਦਾ ਨਾਮ ਸੀ ਮਸੰਦ ਮਹਾਰਾਜ ਉਹ ਵੀ ਬੜਾ ਬੇਨਤੀਆਂ ਕਰਿਆ ਕਰੇ ਮਹਾਰਾਜ ਮੇਰੇ ਘਰ ਆਇਆ ਜੇ ਚਰਨ ਪਾਇਆ ਜੇ ਮੇਰੇ ਭਾਗ ਜਗਾਇਆ ਜੇ ਬੇਨਤੀ ਕਰਦਾ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਲਾਲ ਕੁਰਬਾਨ ਕਰਕੇ ਨਾ ਤੇ ਬਲੌਲਪੁਰ ਪਿੰਡ ਨੂੰ ਚਲੇ ਗਏ ਕਹਿੰਦੇ ਉਹ ਕਹਿੰਦਾ ਹੁੰਦਾ ਸੀ ਅੱਜ ਉਹਦੇ ਘਰ ਚੱਲਣੇ ਆ ਨੰਗੇ ਮਹਾਰਾਜ ਦੇ ਚਰਨ ਜਦੋਂ ਤੁਰੇ ਤੇ ਵੱਡੀਆਂ ਵੱਡੀਆਂ ਸੂਲਾਂ ਵੱਜ ਵੱਜ ਕੇ ਕੰਡੇ ਵੱਜ ਵੱਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚੋਂ ਖੂਨ ਸਿੰਮਦਾ ਕਈ ਇਹੋ ਜਿਹੇ ਕੰਡੇ ਵੱਜਦੇ ਨੇ ਥੱਲਿਓਂ ਕੰਡਾ ਵੱਜਣਾ ਤੇ ਪੈਰ ਚਰਨ ਦੇ ਉੱਪਰਲੇ ਪਾਸਿਓਂ ਦੀ ਨਿਕਲ ਜਾਣਾ ਇਹੋ ਜਿਹੇ ਕੰਡੇ ਮਹਾਰਾਜ ਜੇ ਕੋਈ ਵੱਡਾ ਕੰਡਾ ਵੱਜਦਾ ਖਿੱਚ ਲੈਂਦੇ ਨੇ ਨਿੱਕੇ ਨਿੱਕੇ ਕੰਡੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਸਰੀਰ ਨੂੰ ਲੱਗੇ ਹੋਏ ਨੇ ਮਿੱਟੀ ਦੇ ਨਾਲ ਚਿੱਕੜ ਦੇ ਨਾਲ ਜਿਹੜੀ ਮਹਾਰਾਜ ਨੇ ਪਜਾਮੀ ਪਾਈ ਹੋਈ ਹੈ ਉਹ ਵੀ ਲਿਬੜੀ ਹੋਈ ਹੈ ਸਾਰੀ ਤੇ ਖੂਨ ਸਿਮ ਸਿਮ ਕੇ ਕਈ ਥਾਵਾਂ ਤੋਂ ਕੰਡਿਆਂ ਨਾਲ ਅੜ ਅੜ ਕੇ ਮਹਾਰਾਜ ਦਾ ਜਿਹੜਾ ਜਿਹੜਾ ਜਾਮਾ ਮਹਾਰਾਜ ਦਾ ਚੋਲਾ ਪਾਇਆ ਹੈ ਉਹ ਵੀ ਪਾਟਿਆ ਹੋਇਆ ਜਾਮਾ ਸਾਰਾ ਪਜਾਮੀ ਵੀ ਕਈ ਥਾਵਾਂ ਤੋਂ ਟੁੱਕ ਲੱਗੇ ਹੋਏ ਨੇ ਕੰਡੇ ਵੱਜਣ ਕਰਕੇ ਚਿੱਕੜ ਹੋਣ ਕਰਕੇ ਮਹਾਰਾਜ ਦੇ ਚਰਨਾਂ 'ਚੋਂ ਖੂਨ ਸਿੰਮਦਾ ਉਹ ਚਰਨ ਜਿਹੜੇ ਚਰਨਾਂ ਤੇ ਸੰਗਤਾਂ ਸਿਰ ਰੱਖ ਕੇ ਨਮਸਕਾਰਾਂ ਕਰਦੀਆਂ ਸੀ ਜਿਹੜੇ ਪਿਆਰੇ ਗੁਰੂ ਕੇ ਉਹ ਚਰਨਾਂ ਤੇ ਸੀਸ ਰੱਖਦੇ ਸੀ ਅੱਜ ਉਹ ਚਰਨ ਸੁੱਜ ਕੇ ਦੁੱਗਣੇ ਹੋਏ ਪਏ ਨੇ ਵੱਡੇ ਵੱਡੇ ਚਰਨ ਮਾਰਦੇ ਹੋਏ ਪਏ ਨੇ ਚਰਨਾਂ ਦੀਆਂ ਉਂਗਲਾਂ ਸੁਜੀਆਂ ਹੋਈਆਂ ਨੇ ਕੰਡੇ ਵੱਜਦੇ ਨੇ ਖੂਨ ਸਿਮਦਾ ਤੇ ਮਹਾਰਾਜ ਤੁਰੇ ਜਾਂਦੇ ਨੇ ਕਹਿੰਦੇ ਨੇ ਉਸ ਵੇਲੇ ਮਹਾਰਾਜ ਦਾ ਹਾਲ ਵੇਖ ਕੇ ਜੰਗਲਾਂ ਦੇ ਪੰਛੀ ਵੀ ਰੋ ਪਏ ਆਖੋ ਸਤਨਾਮ
ਵਾਹਿਗੁਰੂ
ਕੀ ਸੀ ਕੋਲ ਇੱਕ ਤੇ ਅਕਾਲ ਪੁਰਖ ਇੱਕ ਮਹਾਰਾਜ ਇਕੱਲੇ ਇੱਕ ਕੋਲ ਕਿਰਪਾਨ ਸ਼ਸਤਰ ਰੱਖ ਸਤਨਾਮ
ਵਾਹਿਗੁਰੂ
ਮਿਆਨ ਤੋਂ ਬਾਹਰ ਕੱਢੀ ਹੋਈ ਕਿਰਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸੀ ਤੇ ਕੀ ਕਹਿੰਦੇ ਨੇ ਉਹ ਸਾਡਾ ਮਸੰਦ ਰਹਿੰਦਾ ਪੂਰਨ ਮਸੰਦ ਉਹਦੇ ਘਰ ਚੱਲਨੇ ਆ ਉਹਦੇ ਘਰ ਚੱਲ ਕੇ ਚਰਨ ਪਾਨੇ ਆ ਉਹ ਕਹਿੰਦਾ ਹੁੰਦਾ ਸੀ ਆਇਆ ਜੇ ਅੱਜ ਸਮਾਂ ਚੱਲੀਏ ਫਿਰ ਮਹਾਰਾਜ ਚਲੇ ਗਏ ਪਿੰਡ ਆ ਗਿਆ ਪਿੰਡ ਆ ਗਿਆ ਹੁਣ ਪਤਾ ਕਿਵੇਂ ਲੱਗੇ ਘਰ ਦਾ ਪਤਾ ਪੁੱਛਣ ਵਾਸਤੇ ਮਹਾਰਾਜ ਵਹਿੰਦੇ ਨੇ ਵੀ ਕੋਈ ਬੰਦਾ ਮਿਲੇ ਮੈਨੂੰ ਦੱਸੇ ਘਰ ਇੰਨੇ ਨੂੰ ਇੱਕ ਪੰਡਿਤ ਰਾਮ 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 ਕਰਦਾ ਆ ਗਿਆ ਉਹ ਇਸ਼ਨਾਨ ਕਰਨ ਚੱਲਿਆ ਸੀ ਮਹਾਰਾਜ ਨੇ ਵੇਖ ਲਿਆ ਰਾਮ ਭਗਤ ਜੀ ਮਹਾਰਾਜ ਨੇ ਆਵਾਜ਼ ਮਾਰੀ ਰਾਮ ਭਗਤ ਜੀ ਕੌਣ ਹੋ ਜੀ ਤੁਸੀਂ ਨੇੜੇ ਆ ਗਿਆ ਮਹਾਰਾਜ ਵੱਲ ਤੱਕਿਆ ਉਹਨੇ ਕੌਣ ਹੋ ਜੀ ਤੁਸੀਂ ਧੁੰਦ ਬੜੀ ਪੈਂਦੀ ਸੀ ਜਿਵੇਂ ਅੱਜ ਕੱਲ੍ਹ ਧੁੰਦ ਹੈ ਕੌਣ ਹੋ ਤੁਸੀਂ ਮਹਾਰਾਜ ਕਹਿੰਦੇ ਬਈ ਮੈਂ ਆਇਆ ਬੜੀ ਦੂਰੋਂ ਇੱਥੇ ਇੱਕ ਪੂਰਨ ਨਾਂ ਦਾ ਮਸੰਦ ਰਹਿੰਦਾ ਉਹਦੇ ਘਰ ਜਾਣਾ ਲੈ ਚੱਲੇਗਾ ਕਹਿੰਦਾ ਹਾਂ ਮਹਾਰਾਜ ਚਲੋ ਜੀ ਮੈਂ ਲੈ ਚੱਲਦਾ ਉਹ ਨਾਲ ਲੈ ਤੁਰਿਆ ਉਹ ਜਿਹੜਾ ਪੰਡਿਤ ਆਇਆ ਸੀ ਉਹ ਅੱਗੇ ਅੱਗੇ ਮਹਾਰਾਜ ਜੀ ਮਗਰ ਮਗਰ ਗਾਂ ਦਰਵਾਜ਼ੇ ਦੇ ਕੋਲ ਪਹੁੰਚੇ ਵੱਡਾ ਸਾਰਾ ਦਰਵਾਜ਼ਾ ਹਵੇਲੀ ਥੱਲੇ ਪਸ਼ੂ ਰੱਖੇ ਹੋਏ ਨੇ ਉੱਤੇ ਰਹਿਸ਼ ਹੈ ਉਹਦੀ ਚਵਾਰੇ ਪਏ ਹੋਏ ਨੇ ਉਹਨਾਂ ਚਵਾਰਿਆਂ ਦੇ ਵਿੱਚ ਰਹਿਸ਼ ਰੱਖੀ ਹੋਈ ਆਪਣੀ ਤੇ ਥੱਲੇ ਉਹਨੇ ਘੋੜੇ ਰੱਖੇ ਨੇ ਮੱਝਾਂ ਰੱਖੀਆਂ ਨੇ ਪਸ਼ੂ ਰੱਖੇ ਨੇ ਮਹਾਰਾਜ ਨੇ ਨਾਲ ਗਏ ਤੇ ਉਹ ਪੰਡਿਤ ਨੇ ਆਵਾਜ਼ ਮਾਰੀ ਉਹਨਾਂ ਦਾ ਇੱਕ ਨੌਕਰ ਸੀ ਜਿਹਦਾ ਨਾਂ ਸੀ ਜਿਉਣ ਜਿਉਣ ਉਹਦਾ ਨਾਂ ਸੀ ਆਵਾਜ਼ ਮਾਰੀ ਉਹ ਜਿਉਣਿਆ ਅੰਦਰੋਂ ਆਵਾਜ਼ ਮਾਰੀ ਆਈ ਕੌਣ ਹੈ ਕਹਿੰਦੇ ਬਈ ਮੈਂ ਮਿਸ਼ਰ ਆਇਆ ਤੇ ਆ ਮੇਰੇ ਤੁਹਾਨੂੰ ਤੁਹਾਡੇ ਘਰ ਆਇਆ ਕੋਈ ਬੜੀ ਦੂਰੋਂ ਆਇਆ ਦਰਵਾਜ਼ਾ ਖੋਲੋ ਨੌਕਰ ਨੇ ਦਰਵਾਜ਼ਾ ਖੋਲਤਾ ਜਿਹੜਾ ਛੱਡਣ ਆਇਆ ਸੀ ਪੰਡਿਤ ਉਹ ਤੇ ਵਾਪਸ ਮੁੜ ਗਿਆ ਮਹਾਰਾਜ ਅੰਦਰ ਆ ਗਏ ਉਹਨੇ ਦਰਵਾਜ਼ਾ ਬੰਦ ਕਰਤਾ ਜਦੋਂ ਲਾਈਟ ਜਗਾ ਕੇ ਲਾਲਟੈਨ ਲਾ ਕੇ ਸਾਧ ਸੰਗਤ ਜੀ ਧਿਆਨ ਦਿਓ ਜਰਾ ਲਾਲਟੈਨ ਜਗਾ ਕੇ ਜਦੋਂ ਉਹਨੇ ਮਹਾਰਾਜ ਦੇ ਚਿਹਰੇ ਵੱਲ ਤੱਕਿਆ ਨਾ ਸਿਰ ਤੇ ਗੋਲ ਦਸਤਾਰ ਹੱਥ ਵਿੱਚ ਨੰਗੀ ਤਲਵਾਰ ਕਿਰਪਾਨ ਤੇ ਚਰਨ ਜਿਹੜੇ ਨੇ ਚਿੱਕੜ ਨਾਲ ਲਿਬੜੇ ਹੋਏ ਨੇ ਤੇ ਪਜਾਮੀ ਜਿਹੜੀ ਪਾਈ ਉਹ ਵੀ ਕੰਡਿਆਂ ਨਾਲ ਅੜ ਅੜ ਕੇ ਪਾਟੀ ਹੋਈ ਹੈ ਤੇ ਚਰਨਾਂ ਚੋਂ ਖੂਨ ਸਿਮਦਾ ਕੰਡੇ ਵੱਜੇ ਹੋਏ ਨੇ ਚਰਨ ਸੁੱਜ ਕੇ ਵੱਡੇ ਵੱਡੇ ਹੋਏ ਵੇ ਨੇ ਉਹ ਜਿਉਣ ਵੇਖਦਾ ਇਹ ਕੌਣ ਹੈ ਚਿਹਰੇ ਤੇ ਬੜਾ ਤੇਜ ਹੈ ਲਓ ਜੀ ਬਾਬਾ ਜੀ ਇੱਥੇ ਬੈਠੋ ਕਿੱਥੇ ਭਾਇਆ ਜਿਹੜਾ ਉਹਦਾ ਆਪਣਾ ਬਿਸਤਰਾ ਸੀ ਨੌਕਰ ਜਿਉਣ ਸੀ ਪੂਰਨ ਦਾ ਨੌਕਰ ਸੀ ਇਹਦੇ ਤੇ ਬੈਠੋ ਮਹਾਰਾਜ ਉਹਦੇ ਤੇ ਬਹਿ ਗਏ ਜਿਹਦੇ ਤੇ ਉਹ ਪਿਆ ਸੀ ਰਜਾਈ ਪਾਸੇ ਕਰਤੀ ਉਹਦੇ ਤੇ ਬਾਤਾ ਮਹਾਰਾਜ ਨੂੰ ਤੁਸੀਂ ਕੌਣ ਹੋ ਸੋਚਦਾ ਗੁਰਸਿੱਖ ਹੋਣਾ ਕੋਈ ਗੁਰਸਿੱਖ ਬਾਣਾ ਵੇਖ ਕੇ ਤੁਸੀਂ ਕੌਣ ਹੋ ਜੀ ਮਹਾਰਾਜ ਕਹਿੰਦੇ ਨੇ ਉਹ ਭਾਈ ਤੇਰਾ ਮਾਲਕ ਕਿੱਥੇ ਹੈ ਜਿਹਦਾ ਤੂੰ ਨੌਕਰ ਆ ਤੂੰ ਜਿਹਦਾ ਨੌਕਰ ਆ ਤੇਰਾ ਮਾਲਕ ਕਿੱਥੇ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਮੈਂ ਅਕਾਲ ਪੁਰਖ ਦਾ ਸੇਵਕ ਹਾਂ ਆਖੋ ਸਤਨਾਮ ਜਿਵੇਂ ਤੂੰ ਕਿਸੇ ਦਾ ਸੇਵਕ ਹੈ ਮੈਂ ਵੀ ਕਿਸੇ ਦਾ ਸੇਵਕ ਹਾਂ ਤੂੰ ਆਪਣੀ ਡਿਊਟੀ ਕਰ ਰਿਹਾ ਮੈਂ ਆਪਣੀ ਡਿਊਟੀ ਕਰ ਦੱਸੋ ਜੀ ਫਿਰ ਕਹਿੰਦੇ ਤੇਰੇ ਮਾਲਕ ਨੂੰ ਆਵਾਜ਼ ਮਾਰ ਜਾ ਕੇ ਅੱਛਾ ਜੀ ਕੀ ਆਖਾਂ ਉਹਨੇ ਉੱਠਣਾ ਨਹੀਂ ਇਸ ਵੇਲੇ ਨਹੀਂ ਉੱਠਦਾ ਅਜੇ ਦਿਨ ਚੜ੍ਹਿਆ ਨਹੀਂ ਉਹ ਤੇ ਦਿਨ ਚੜ੍ਹੇ ਉੱਠ ਕੇ ਨਹਾਉਂਦਾ ਅਜੇ ਉੱਠਣਾ ਹੀ ਨਹੀਂ ਉਹਨੇ ਉਹ ਕਹਿੰਦੇ ਮਾੜਾ ਜਿਹਾ ਆਵਾਜ਼ ਮਾਰ ਤੇਰੇ ਮਾਲਕ ਨੂੰ ਕਹਿ ਆਨੰਦਪੁਰ ਵਾਲਾ ਗੁਰੂ ਆਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਾ ਕਹਿ ਜਾ ਕੇ ਆਨੰਦਪੁਰ ਵਾਲਾ ਗੁਰੂ ਆਇਆ ਆਨੰਦਪੁਰ ਵਾਲਾ ਗੁਰੂ ਜਦੋਂ ਜਿਉਣੇ ਨੇ ਸੁਣਿਆ ਇਹਨੇ ਵਡਿਆਈ ਸੁਣੀ ਸੀ ਇਹਨੇ ਮਰ ਦੇ ਲਿਬੜੇ ਚਰਨਾਂ ਦੇ ਉੱਤੇ ਸਿਰ ਰੱਖਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਲਿਬੜੇ ਚਰਨਾਂ ਤੇ ਚਰਨਾਂ ਦਾ ਖੂਨ ਇਹਦੇ ਮੱਥੇ ਨਾਲ ਲੱਗ ਗਿਆ ਇਹਦੀ ਪੱਗ ਨਾਲ ਲੱਗ ਗਿਆ ਇਹਨੇ ਛੇਤੀ ਛੇਤੀ ਆਪਣੀ ਪਗੜੀ ਲਾਈ ਤੇ ਚਰਨ ਸਾਫ਼ ਕਰਨੇ ਸ਼ੁਰੂ ਕਰਤੇ ਓਏ ਜਿਉਣਿਆ ਤੂੰ ਚਰਨ ਨਾਲ ਸਾਫ਼ ਕਰ ਤੂੰ ਜਰਾ ਆਪਣੇ ਮਾਲਕ ਨੂੰ ਸੱਦ ਜਾਂ ਸਾਡਾ ਮਸੰਦ ਹੈ ਸਾਡੇ ਕੋਲ ਬੜਾ ਜਾਂਦਾ ਮੈਨੂੰ ਕਈ ਵਾਰੀ ਉਹਨੇ ਆਖਿਆ ਸਾਡੇ ਘਰ ਆਇਆ ਜੇ ਅੱਜ ਆਏ ਆ ਜਾਂ ਸੱਦ ਜਾ ਕੇ ਜਰਾ ਉਹ ਤੇ ਰੋਈ ਜਾਂਦਾ ਮਹਾਰਾਜ ਇਹ ਕੀ ਹਾਲ ਬਣ ਗਿਆ ਚਿਹਰੇ ਵੱਲ ਤੱਕਦਾ ਮਹਾਰਾਜ ਦੇ ਵੱਲ
ਪੈਰੀ ਦੀਂਦਾ ਨੀ ਮਖਮਲੀ ਜੋੜਾ ਜਾਮਾ ਲੀਰੋ ਲੀਰ ਹੋ
ਕਹਿੰਦਾ ਮਹਾਰਾਜ ਮੈਂ ਜਰਾ ਅੱਗ ਬਾਲ ਦਿਆਂ ਇਹਨੇ ਅੱਗ ਬਾਲੀ ਤੂੜੀ ਦੀ ਮੁੱਠੀ ਲੈ ਕੇ ਡੱਕੇ ਇਕੱਠੇ ਕਰਕੇ ਅੱਗ ਬਾਲ ਦਿੱਤੀ ਮਹਾਰਾਜ ਨੂੰ ਕਹਿੰਦਾ ਹੱਥ ਪੈਰ ਸੇਕੋ ਜੀ ਮੈਂ ਸੱਦ ਕੇ ਲਿਆਉਣਾ ਜਿਉਣਾ ਉੱਪਰ ਗਿਆ ਤੇ ਜਾ ਕੇ ਆਪਣੇ ਮਾਲਕ ਨੂੰ ਉਸ ਪਹਿਰੇਦਾਰੋ ਇੰਨੇ ਢਿੱਲੇ ਕਿਉਂ ਚੱਲਦੇ ਹੋ ਤੁਸੀਂ ਧਿਆਨ ਦਿਓ ਪਿਆਰਿਓ ਸੰਗਤ ਟਿੱਕੀ ਵਿੱਚ ਮਾੜੀ ਜੀ ਹਿੱਲ ਜੁੱਲ ਵੀ ਜਿਹੜੀ ਉਹ ਚੰਗੀ ਨਹੀਂ ਲੱਗਦੀ ਧਿਆਨ ਦਿਓ ਜਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥੱਲੇ ਬਿਠਾ ਕੇ ਉਹ ਜਿਉਣਾ ਆਪਣੇ ਮਾਲਕ ਪੂਰਨ ਮਸੰਦ ਨੂੰ ਠਾਉਣ ਵਾਸਤੇ ਗਿਆ ਹੈ ਮਹਾਰਾਜ ਥੱਲੇ ਬੈਠੇ ਨੇ ਜਾ ਕੇ ਆਵਾਜ਼ ਮਾਰੀ ਜਦੋਂ ਉੱਚੀ ਦੇਣੇ ਆਵਾਜ਼ ਮਾਰੀ ਨਾ ਆਪਣੇ ਮਾਲਕ ਨੂੰ ਕਿ ਬਾਹਰ ਆਓ ਉਹ ਕਹਿੰਦਾ ਉਹ ਕੀ ਹੋਇਆ ਕਿਉਂ ਰੌਲਾ ਪਾਇਆ ਆਵਾਜ਼ਾਂ ਦੇ ਰਿਹਾ ਜੇ ਦਿਨ ਤੇ ਚੜ੍ਹਿਆ ਨਹੀਂ ਹੁਣੀ ਠਾਉਣ ਲੱਗ ਪਿਆ ਕਹਿੰਦੇ ਜੀ ਛੇਤੀ ਬਾਹਰ ਆਓ ਜ਼ਰੂਰੀ ਕੰਮ ਹੈ ਛੇਤੀ ਛੇਤੀ ਕੱਪੜੇ ਪਾ ਕੇ ਆ ਗਿਆ ਬਾਹਰ ਹਾਂ ਕੀ ਹੋਇਆ ਕਹਿੰਦੇ ਜੀ ਆਨੰਦਪੁਰ ਵਾਲਾ ਗੁਰੂ ਆਇਆ ਜਦੋਂ ਪਤਾ ਲੱਗਾ ਨਾ ਪੂਰਨ ਮਸੰਦ ਨੂੰ ਕਹਿੰਦੇ ਆਨੰਦਪੁਰ ਵਾਲਾ ਗੁਰੂ ਆਇਆ ਆਨੰਦਪੁਰ ਵਾਲਾ ਗੁਰੂ ਹੈਰਾਨ ਹੋ ਗਿਆ ਕੱਲਾ ਹੀ ਹੈ ਕਹਿੰਦੇ ਕੱਲਾ ਹੀ ਨਾਲ ਕੌਣ ਹੈ ਕੋਈ ਵੀ ਨਹੀਂ ਨਾ ਚਰਨਾਂ 'ਚ ਜੋੜਾ ਹੈ ਜਾਮਾ ਵੀ ਸਾਰਾ ਲੀਰੋ ਲੀਰ ਹੋਇਆ ਪਿਆ ਹੈ ਚਰਨ ਜਿਹੜਾ ਪਜਾਮੀ ਪਾਈ ਉਹ ਵੀ ਪਾਟੀ ਪਈ ਹੈ ਖੂਨ ਸਿੰਮਦਾ ਚਿੱਕੜ ਨਾਲ ਚਰਨ ਲਿਬੜੇ ਪਏ ਨੇ ਸਾਰੇ ਇੱਕੋ ਤਲਵਾਰ ਹੱਥ 'ਚ ਫੜੀ ਹੋਈ ਹੋਰ ਕੁਛ ਵੀ ਨਹੀਂ ਪੂਰਨ ਮਸੰਦ ਕਹਿੰਦਾ ਤੂੰ ਕੀ ਕਿਹਾ ਮੈਨੂੰ ਉਹਨਾਂ ਨੇ ਕਿਹਾ ਵੀ ਸਾਡਾ ਪੂਰਨ ਮਸੰਦ ਆ ਉਹਨੂੰ ਆਵਾਜ਼ ਮਾਰ ਜਰਾ ਤੇਰੇ ਮਾਲਕ ਨੂੰ ਤੂੰ ਕੀ ਕਹਿਤਾ ਮੈਂ ਕਿਹਾ ਜੀ ਮੈਂ ਸੱਦ ਕੇ ਲਿਆਉਣਾ ਉੱਤੇ ਪਏ ਨੇ ਓਏ ਮੂਰਖਾ ਇੰਜ ਨਹੀਂ ਸੀ ਕਹਿਣਾ ਮਾਰੇ ਜਾਵਾਂਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਜ ਨਹੀਂ ਸੀ ਕਹਿਣਾ ਆਪਾਂ ਮਾਰੇ ਜਾਵਾਂਗੇ ਓਏ ਤੂੰ ਬੂਹਾ ਹੀ ਨਹੀਂ ਸੀ ਖੋਲਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਓਏ ਤੂੰ ਬੂਹਾ ਹੀ ਨਹੀਂ ਸੀ ਖੋਲਣਾ ਵੇਖ ਲਓ ਕਿਹੋ ਜਿਹਾ ਹਾਲ ਹੋ ਗਿਆ ਮਹਾਰਾਜ ਕਦੇ ਯਾਦ ਕੀਤਾ ਵੱਡੀਆਂ ਵੱਡੀਆਂ ਕੋਠੀਆਂ 'ਚ ਪੈ ਕੇ ਚੌੜੇ ਹੋ ਕੇ ਕਹਿੰਦੇ ਮੈਂ ਬਣਾਈ ਤੂੰ ਕਿੱਥੋਂ ਕੋਠੀ ਬਣਾ ਲੈਂਦਾ ਜੇ ਮਹਾਰਾਜ ਆਪਣਾ ਆਨੰਦਪੁਰ ਨਾ ਛੱਡ ਦੇ ਇਹ ਮਹਾਰਾਜ ਦੀ ਕਿਰਪਾ ਸਾਰੀ ਜੇ ਸਾਧ ਸੰਗ ਅਨੰਦਪੁਰ ਨਾ ਛੱਡਦੇ ਸਾਡੀਆਂ ਕੋਠੀਆਂ ਨਾ ਹੁੰਦੀਆਂ, ਜੇ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ ਸਾਡੇ ਬੱਚਿਆਂ ਦੇ ਅੱਜ ਵਿਆਹ ਨਾ ਹੁੰਦੇ, ਜੇ ਪਿਤਾ ਨਾ ਵਾਰਦੇ ਅਸੀਂ ਬਾਪੂ ਦੀ ਗੋਦ 'ਚ ਨਾ ਬਹਿੰਦੇ, ਸਾਡੀਆਂ ਮਾਵਾਂ ਸਾਡੇ ਸਿਰਾਂ ਤੋਂ ਪਾਣੀ ਨਾ ਵਾਰਦੀਆਂ, ਜੇ ਮਹਾਰਾਜ ਆਪਣੀ ਮਾਂ ਨੂੰ ਕੁਰਬਾਨ ਨਾ ਕਰਦੇ ਸਾਡੀਆਂ ਮਾਵਾਂ ਨਾ ਹੁੰਦੀਆਂ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਮਾਂ ਨੂੰ ਕੁਰਬਾਨ ਨਾ ਕਰਦੇ, ਆ ਪੁੱਤਰ ਨਾ ਹੁੰਦੇ, ਉਹ ਤੂੰ ਨਾ ਹੁੰਦਾ, ਆ ਸ਼ਹਿਰ ਨਾ ਹੁੰਦਾ, ਇਹ ਕਹਿ ਲਓ ਆ ਦੇਸ਼ ਨਾ ਹੁੰਦਾ, ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਆ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਕੀ ਕਹਿੰਦਾ ਹੈ ਉਹ ਪੂਰਨ ਮਸੰਦ? ਕਹਿੰਦਾ ਜਿਉਣਿਆ ਉਹ ਤੂੰ ਕਿਉਂ ਕਿਹਾ ਵੀ ਅੰਦਰ ਹੀ ਹੈ, ਤੂੰ ਬੂਹਾ ਹੀ ਨਹੀਂ ਸੀ ਖੋਲਣਾ? ਕਹਿੰਦੇ ਜੀ ਤੁਸੀਂ ਇੰਨਾ ਚੜਾਵਾ ਸੰਗਤਾਂ ਤੁਹਾਨੂੰ ਚਾੜਦੀਆਂ ਨੇ, ਤੁਸੀਂ ਆਨੰਦਪੁਰ ਵਾਲੇ ਗੁਰੂ ਦੀਆਂ ਗੱਲਾਂ ਮੈਨੂੰ ਸੁਣਾਉਂਦੇ ਸੀ, ਮੈਨੂੰ ਕੀ ਪਤਾ, ਮੈਂ ਤੇ ਤੁਹਾਡੇ ਤੋਂ ਸੁਣ ਕੇ ਉਹਨਾਂ ਦਾ ਸਤਿਕਾਰ ਕਰਨਾ ਨਾ, ਤੁਸੀਂ ਸੁਣਾਉਂਦੇ ਹੁੰਦੇ ਸੀ ਮੈਨੂੰ। ਹੁਣ ਮਹਾਰਾਜ ਬਾਹਰ ਬੈਠੇ ਬੈਠੇ ਕਿੱਥੇ ਨੇ? ਮੇਰੇ ਵਾਲੀ ਮੰਜੀ ਤੇ ਬੈਠੇ ਨੇ, ਮੇਰੀ ਟੁੱਟੀ ਜੀ ਮੰਜੀ ਉਹਦੇ ਤੇ ਹੀ ਬੈਠੇ ਨੇ ਮਹਾਰਾਜ। ਆ ਜਾਓ ਛੇਤੀ, ਹੁਣ ਤੇ ਆ ਗਏ ਅੰਦਰ, ਦੁੱਧ ਪਿਆਓ, ਸੇਵਾ ਕਰੋ, ਸਤਿਕਾਰ ਕਰੋ। ਉਹ ਕਹਿੰਦੇ ਕਮਲਿਆ ਆਪਾਂ ਮਾਰੇ ਜਾਵਾਂਗੇ, ਜਾ ਜਾ ਕੇ ਕਹਿ ਦੇ ਮੇਰੇ ਘਰੋਂ ਚਲੇ ਜਾਣ, ਮੈਨੂੰ ਦਰਸ਼ਨਾਂ ਦੀ ਲੋੜ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਉਣਾ ਕਹਿੰਦਾ ਹੈ, ਜਿਉਣਾ ਕਹਿੰਦਾ ਹੈ, ਮੈਂ ਇੰਨਾ ਚਿਰ ਤੁਹਾਡਾ ਨਮਕ ਖਾਧਾ ਹੈ, ਤੁਸੀਂ ਇੰਨੀਆਂ ਗੁਰੂ ਦੀਆਂ ਗੱਲਾਂ ਸੁਣਾਈਆਂ, ਦਰਸ਼ਨ ਤੇ ਕਰ ਲਓ, ਗੁਰੂ ਗੋਬਿੰਦ ਸਿੰਘ ਘਰ ਆਏ ਨੇ, ਇੱਕ ਵਾਰੀ ਅੰਦਰ ਜਾ ਕੇ ਦਰਸ਼ਨ ਤੇ ਕਰ ਲਓ, ਇੱਕ ਵਾਰੀ ਮਰ ਦੇ ਦੀਦਾਰ ਤੇ ਕਰ ਲਓ। ਉਹ ਸਮੇਂ ਸਾਧ ਸੰਗਤ ਪੂਰਨ ਮਸੰਦ ਕਹਿਣ ਲੱਗਾ, ਜਾ ਚਲਿਆ ਜਾ, ਗੁਰੂ ਨੂੰ ਕਹਿ ਦੇ ਜੇ ਦਰਸ਼ਨ ਦੀ ਲੋੜ ਹੋਏਗੀ ਅਸੀਂ ਆਨੰਦਪੁਰ ਆ ਕੇ ਆਪੇ ਕਰ ਲਾਂਗੇ, ਹੁਣ ਸਾਡੇ ਘਰੋਂ ਨਿਕਲ ਜਾਣ, ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਜਾ ਕੇ। ਜਿਉਣੇ ਨੂੰ ਅੱਜ ਪਤਾ ਲੱਗਾ ਹੈ ਮੇਰੇ ਮਾਲਕ ਦਾ ਅਸਲੀ ਰੂਪ ਕੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਓਏ ਜਿਹੜਾ ਰੂਪ ਮੈਂ ਵੇਖਣਾ ਸਾਂ ਉਹ ਤੇ ਨਕਲੀ ਰੂਪ ਹੈ, ਜਿਹੜਾ ਰੂਪ ਮੈਂ ਵੇਖਣਾ ਸਾਂ, ਮਿੱਠੀਆਂ ਮਿੱਠੀਆਂ ਗੱਲਾਂ ਵੇਖਣਾ ਸਾਂ, ਇਹਦਾ ਨਿੱਘਾ ਸੁਭਾਅ ਵੇਖਣਾ ਸਾਂ, ਇਹਨੂੰ ਸੇਵਾ ਕਰਦੇ ਨੂੰ ਵੇਖਦਾ ਸਾਂ, ਇਹ ਤੇ ਨਕਲੀ ਸੁਭਾਅ ਹੈ, ਅੱਜ ਇਹਦੇ ਅਸਲੀ ਅਸਲੀ ਸੁਭਾਅ ਦਾ ਪਤਾ ਲੱਗਿਆ। ਓਏ ਇਹ ਕੀ ਕਹਿੰਦਾ? ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਚਲੇ ਜਾਣ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਅਤ ਦੀ ਮੁਸ਼ਕਲ ਜਦੋਂ ਆ ਜਾਂਦੀ ਨਾ ਫਿਰ ਕੋਈ ਢੋਈ ਨਹੀਂ ਦਿੰਦਾ। ਮਹਾਰਾਜ ਥੱਲੇ ਆ ਗਿਆ, ਅੱਖਾਂ ਨੀਵੀਆਂ ਨੇ, ਬੋਲਿਆ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੀ ਟੁੱਟੀ ਜੀ ਮੰਜੀ ਤੇ ਬੈਠੇ ਅੱਗ ਸੇਕਦੇ ਨੇ। ਮਹਾਰਾਜ ਨੂੰ ਬੋਲਣ ਲੱਗਿਆ ਮਹਾਰਾਜ ਕਹਿੰਦੇ ਜਿਉਣਿਆ ਉਹ ਤੈਨੂੰ ਬੋਲਣ ਦੀ ਲੋੜ ਨਹੀਂ, ਟਿਕੀ ਹੋਈ ਰਾਤ ਹੈ, ਮੈਨੂੰ ਸਾਰਾ ਕੁਝ ਸੁਣ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਓਏ ਦਿਨ ਚੜੇਗਾ ਨਾ, ਇਹ ਪੂਰਨ ਮਸੰਦ ਨੂੰ ਕਹਿ ਦੀ ਤੂੰ ਵਸਦਾ ਰਹਿ, ਤੂੰ ਵਸਦਾ ਰਹਿ, ਸਾਨੂੰ ਕੋਈ ਗਿਲਾ ਨਹੀਂ, ਸਾਨੂੰ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਤੇਰੇ ਤੇ। ਮਹਾਰਾਜ ਲੱਗੇ ਜਾਣ, ਉਹਦੀਆਂ ਧਾਹਾਂ ਨਿਕਲ ਗਈਆਂ। ਕਹਿੰਦਾ ਮਹਾਰਾਜ ਲਓ ਮੈਂ ਥੋੜਾ ਜਿਹਾ ਅੱਗ ਤੁਹਾਨੂੰ ਪਾ ਕੇ ਦੇ ਦਿਆਂ, ਟਿੰਡ 'ਚ ਠੰਡ ਬੜੀ ਲੱਗਦੀ। ਉਹਨੇ ਟਿੰਡ ਵਿੱਚ ਅੱਗ ਪਾ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ, ਇੱਕ ਹੱਥ ਵਿੱਚ ਸ੍ਰੀ ਸਾਹਿਬ ਤੇ ਦੂਜੇ ਹੱਥ ਵਿੱਚ ਅੱਗ ਵਾਲੀ ਟਿੰਡ ਵੀ ਆਪ ਹੀ ਚੁੱਕੀ, ਕੋਈ ਸੇਵਾਦਾਰ ਨਹੀਂ ਜਿਹੜਾ ਉਹ ਹੱਥ 'ਚ ਟਿੰਡ ਵੀ ਫੜ ਕੇ ਲੈ ਗਿਆ, ਟਿੰਡ ਵੀ ਆਪ ਹੀ ਜਿਹਦੇ 'ਚ ਅੱਗ ਪਾਈ ਹੋਈ ਹੈ, ਇੱਕ ਹੱਥ ਵਿੱਚ ਤਲਵਾਰ ਸ੍ਰੀ ਸਾਹਿਬ। ਮਹਾਰਾਜ ਲੱਗੇ ਜਾਣ, ਜਿਉਣਿਆ ਤੂੰ ਜਿਉਂਦਾ ਰਵੇਂ, ਇਹੋ ਜਿਹੇ ਸਮੇਂ ਵਿੱਚ ਤੂੰ ਸਾਨੂੰ ਅੱਗ ਸਿਖਾਈ, ਸੇਵਾ ਕੀਤੀ, ਤੇਰੀ ਸੇਵਾ ਪ੍ਰਵਾਨ ਤੂੰ ਨਿਹਾਲ ਹੋਇਓ, ਲੈ ਮੈਂ ਚੱਲਿਆ। ਫਿਰ ਵੇਖੋ ਤੇ ਸਹੀ ਮਹਾਰਾਜ ਬੂਹੇ ਅੱਗੇ ਆਏ ਨੇ ਤੇ ਘਰ ਨਹੀਂ ਵੜਨ ਦਿੱਤਾ। ਉਹ ਜਿਵੇਂ ਅਸੀਂ ਅੱਜ ਭਖਾਰੀਆਂ ਨੂੰ ਗਲੀਆਂ 'ਚੋਂ ਮੋੜ ਦਿੰਦੇ ਹਾਂ ਨਾ, ਜਿਵੇਂ ਗੱਡੀ ਦੇ ਲਾਗੇ ਲੱਗਦਾ ਕੋਈ ਤੇ ਉਹਨੂੰ ਪਰੇ ਕਰ ਦਿੰਦੇ ਹਾਂ, ਇਹੋ ਜਿਹਾ ਸਮਾਂ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਇਆ ਸੀ, ਜਿੱਥੇ ਗਏ ਨੇ ਘਰ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ, ਕਹਿੰਦੇ ਤੁਹਾਨੂੰ ਘਰ ਨਹੀਂ ਵੜਨ ਦੇਣਾ। ਕੀ ਕਹਿੰਦੇ ਮਹਾਰਾਜ? ਕੋਈ ਗੱਲ ਨਹੀਂ, ਮੇਰਾ ਘਰ ਉੱਜੜ ਗਿਆ, ਕੋਈ ਨਹੀਂ, ਮੇਰੇ ਸਿੱਖਾਂ ਦੇ ਘਰ ਵਸਦੇ ਰਹਿਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਸਿੱਖ ਨਾ ਦੁਖੀ ਹੋਣ ਕਦੇ, ਮੈਂ ਸਾਰੇ ਦੁੱਖ ਐ ਅਕਾਲ ਪੁਰਖ ਦੁਨੀਆਂ ਦੇ ਤਮਾਮ ਦੁੱਖ ਮੇਰੀ ਝੋਲੀ 'ਚ ਪਾ ਦੇ। ਦੁਨੀਆ ਦੇ ਸਾਰੇ ਦੁੱਖ ਮੇਰੀ ਝੋਲੀ ਚ ਪਾ ਦੇ, ਮੇਰੇ ਹਿੱਸੇ ਦੇ ਸਾਰੇ ਸੁੱਖ ਮੇਰੇ ਖਾਲਸੇ ਨੂੰ ਮਿਲ ਜਾਣ। ਆਖੋ ਸਤਨਾਮ। ਹੱਥ ਵਿੱਚ ਟਿੰਡ ਚੁੱਕੀ ਹੋਈ ਕੀ ਆਖਿਆ, ਦੁੱਖ ਝੱਲ ਗਏ ਸਰੀਰ ਉੱਤੇ ਸਾਰੇ, ਪੰਥ ਦੀਆਂ ਸੁੱਖਾਂ ਸੁਖੀਆਂ ਝੱਲ ਗਏ ਸਰੀਰ ਉੱਤੇ ਸਾਰੇ, ਪੰਥ ਦੀਆਂ ਸੁੱਖਾਂ ਸੁਖੀਆਂ
ਝੱਲ ਗਏ ਸਰੀਰ ਉੱਤੇ ਸਾਰੇ।
ਬੋਲੋ ਪਿਆਰਿਓ, ਪੰਥ ਦੀਆਂ ਸੁੱਖਾਂ
ਦੁੱਖ ਝੱਲ ਕੇ ਸਰੀਰ ਉੱਤੇ ਸਾਰੇ, ਪੰਥ ਦੀਆਂ ਸੁੱਖਾਂ ਸੁਖੀਆਂ।
ਅੱਜ ਫਿਰਦਾ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਫਿਰਦਾ ਵਾਂਗ ਫਕੀਰਾਂ ਨੂੰ ਆਸਰਾ ਦੇਣ ਵਾਲੇ ਖੁਦ ਨੇ ਆਸਰੇ ਬਣੇ ਫਿਰਦੇ ਨੇ, ਪਰਖ ਕਰਦੇ ਫਿਰਦੇ ਨੇ ਆਪਣੇ ਸੇਵਕਾਂ ਦੀ। ਓਏ ਜੋ ਕਹਿੰਦੇ ਨੇ ਕੀ ਇਹਨਾਂ ਦੇ ਅੰਦਰ ਵੀ ਹੈ? ਮੈਂ ਬੇਨਤੀ ਕੀਤੀ ਸੀ ਨਾ ਕਿ ਪ੍ਰੈਕਟੀਕਲ ਕਰਕੇ ਸਮਝਾਇਆ ਸਾਨੂੰ, ਜੇ ਇੰਨੇ ਦੁੱਖ ਵੀ ਤੇਰੇ ਤੇ ਆ ਜਾਣ ਨਾ ਕਦੇ, ਤੇ ਫਿਰ ਵੀ ਨਾ ਡੋਲੀ। ਆਖੋ ਸਤਨਾਮ। ਲਓ ਮਹਾਰਾਜ ਉੱਥੋਂ ਚੱਲੇ, ਦਿਨ ਚੜਿਆ। ਉਹ ਜਿਹੜਾ ਜਿਉਣਾ ਸੀ ਨਾ, ਜਿਉਣਾ ਨੌਕਰ, ਉਸੇ ਸਮੇਂ ਆਪਣੇ ਮਾਲਕ ਨੂੰ ਕਹਿੰਦਾ, ਗੱਲ ਸੁਣ, ਓਏ ਤੂੰ ਵਿੱਚੋਂ ਕੁਝ ਹੋਰ ਹੈ ਤੇ ਉੱਪਰੋਂ ਬਾਹਰੋਂ ਕੁਝ ਹੋਰ ਹੈ, ਆਹ ਫੜ ਆਪਣਾ ਸਮਾਨ, ਮੈਂ ਨਹੀਂ ਤੇਰੀ ਨੌਕਰੀ ਕਰਨੀ। ਤੂੰ ਕਿੱਥੇ ਚੱਲਿਆ? ਮੈਂ ਉੱਥੇ ਚੱਲਿਆ ਜਿੱਥੇ ਮੇਰੇ ਮਹਾਰਾਜ ਗਏ ਨੇ। ਜਦੋਂ ਤੂੰ ਮਹਾਰਾਜ ਨੂੰ ਘਰ ਨਹੀਂ ਵੜਨ ਦਿੱਤਾ ਤੇ ਤੂੰ ਮੇਰਾ ਕੀ ਲੱਗਣਾ? ਆਖੋ ਸਤਨਾਮ।
ਵਾਹਿਗੁਰੂ।
ਉਹ ਇੱਕ ਗਰੀਬ ਦੇ ਅੰਦਰ ਵੇਖੋ ਕਿੰਨੀ ਸ਼ਰਧਾ। ਤੈਨੂੰ ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ। ਉਹ ਪਤਾ ਨਹੀਂ ਜਿਉਣੇ ਨੂੰ ਪਿਆਰ ਦੇਣ ਵਾਸਤੇ ਮਹਾਰਾਜ ਆਏ, ਜਿਉਣੇ ਨੂੰ ਆਸ਼ੀਰਵਾਦ ਦੇਣ ਆਏ, ਜਿਉਣੇ ਦੀ ਸੇਵਾ ਪ੍ਰਵਾਨ ਕਰਨ ਮਹਾਰਾਜ ਆਏ, ਪਿਆਰ ਵੇਖ ਕੇ ਜਿਉਣੇ ਦੀ ਸ਼ਰਧਾ ਨੂੰ ਭਾਗ ਲਾਣ ਮਹਾਰਾਜ ਆਏ। ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਦੇ ਚੱਲਦੇ, ਜਿਉਣਾ ਵੀ ਮਗਰੀ ਤੁਰ ਪਿਆ ਸੀ, ਲੱਭੇ ਨਹੀਂ ਮਹਾਰਾਜ ਕਿੱਧਰ ਨੂੰ ਗਏ, ਫਿਰ ਤੂੰ ਮਗਰੀ ਤੁਰ ਪਿਆ, ਲੱਭਦਾ ਹੋਇਆ ਵਿਰਾਗੀ ਹੋ ਗਿਆ ਮਨ, ਮਗਰੀ ਰੋਂਦਾ ਹੋਇਆ ਮਗਰ ਮਹਾਰਾਜ ਦੇ ਤੁਰਿਆ ਜਾਂਦਾ, ਲੱਭਦਾ ਫਿਰਦਾ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਦੇ ਚੱਲਦੇ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਪਹੁੰਚੇ ਨੇ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਇਹ ਪ੍ਰਤੱਖ ਕੀਤਾ। ਅੱਕ ਦੀਆਂ ਕੁਕੜੀਆਂ ਤੋੜ ਕੇ ਮਹਾਰਾਜ ਨੇ ਖਾਧੀਆਂ। ਅੱਕ ਕਿੰਨਾ ਔਖਾ ਵੇਖੋ ਖਾਣਾ, ਮਹਾਰਾਜ ਨੇ ਛਕਿਆ। ਤੇ ਮਾਛੀਵਾੜ ਦੇ ਜੰਗਲ ਚ ਪਹੁੰਚ ਕੇ 48 ਘੰਟੇ ਹੋ ਗਏ ਨੇ ਨਾ ਆਰਾਮ ਕੀਤਾ, ਥੱਕੇ ਹੋਏ ਨੇ ਬਸ, ਉਵੇਂ ਜਿਵੇਂ ਧਰਤੀ ਦੇ ਉੱਤੇ ਲੇਟ ਕੇ। ਝਾੜ ਸੀ ਬੜਾ ਵੱਡਾ, ਉਹਦੇ ਥੱਲੇ ਮਹਾਰਾਜ ਨੇਤਰ ਬੰਦ ਕਰ ਲਏ ਤੇ ਸਾਧ ਸੰਗਤ ਸੀਨ ਸਾਰਾ, ਜਿਵੇਂ ਇੱਕ ਫਿਲਮ ਚੱਲਦੀ ਆ ਨਾ, ਇਵੇਂ ਮਹਾਰਾਜ ਨੂੰ ਆਨੰਦਪੁਰ ਯਾਦ ਆਇਆ, ਪਿਤਾ ਦੀ ਯਾਦ ਉੱਥੋਂ ਤੋਂ ਲੈ ਕੇ ਫਿਰ ਆਨੰਦਪੁਰ ਛੱਡਣਾ, ਸਰਸਾ ਤੇ ਨਿੱਕੇ ਬੱਚੇ ਵਿਛੜ ਗਏ, ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦਾ, ਸਾਰਾ ਸੀਨ ਸਾਹਮਣੇ ਚੱਲਦਾ ਹੈ, ਜਿਵੇਂ ਮਸੰਦ ਨੇ ਘਰ ਵੜਨ ਨਹੀਂ ਦਿੱਤਾ, ਉਹ ਗੱਲ ਸਾਰੀ ਯਾਦ ਆਈ ਤੇ ਮਾਛੀਵਾੜ ਦੇ ਜੰਗਲ ਚ ਪਿਆ। ਮਹਾਰਾਜ ਨੇ ਆਖਿਆ, ਸੱਚਿਆ ਪਾਤਸ਼ਾਹ, ਐ ਅਕਾਲ ਪੁਰਖ, ਐ ਮੇਰੇ ਦਾਤਾ, ਐ ਮੇਰੇ ਸਾਹਿਬ ਜੀ, ਬਸ ਤੇਰਾ ਸ਼ੁਕਰ ਹੈ, ਜਿਵੇਂ ਤੈਨੂੰ ਭਾਉਂਦਾ ਠੀਕ ਹੈ, ਤੇਰਾ ਕੀਆ ਮਿੱਠਾ ਲੱਗਦਾ। ਹਰ ਨਾਮ ਪਦਾਰਥ ਇਹ ਆਖਿਆ ਮਹਾਰਾਜ ਕੰਡਿਆਂ ਦੀ ਸੇਜ ਵਿਛਾ ਕੇ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਕਿੱਥੋਂ ਅੱਜ ਸਾਨੂੰ ਬਿਸਤਰੇ ਮਿਲਣੇ ਸੀ ਜੇ ਮਹਾਰਾਜ ਕੰਡਿਆਂ ਦੀ ਸੇਜ ਤੇ ਨਾ ਸੌਂਦੇ ਮਾਲਕ ਸਾਰੀ ਦੁਨੀਆ ਵੇਲਾ ਇਹੋ ਜਿਹਾ ਸੀ ਜਦੋਂ ਮਹਾਰਾਜ ਕੰਡਿਆਂ ਦੀ ਸੇਜ ਤੇ ਪਏ ਸੀ ਨਾ ਕਹਿੰਦੇ ਨੇ ਅਕਾਲ ਪੁਰਖ ਨੇ ਪਸ਼ੂ ਤੇ ਪੰਛੀਆਂ ਨੂੰ ਹੁਕਮ ਕਰ ਦਿੱਤਾ ਸੀ ਆ ਹਵਾ ਨੂੰ ਵੀ ਹੁਕਮ ਕਰ ਦਿੱਤਾ ਸੀ ਤੂੰ ਤੇਜ ਨਾ ਚੱਲੀ ਪੱਤਿਆਂ ਦਾ ਖੜਕਾ ਨਾ ਹੋਵੇ ਓਏ ਪੰਛੀਓ ਤੁਸੀਂ ਬੋਲਿਆ ਜੇ ਨਾ ਜਾਨਵਰੋ ਰੌਲਾ ਨਾ ਪਾਇਆ ਜੇ ਮੇਰਾ ਪੁੱਤਰ ਸੁੱਤਾ ਪਿਆ ਖੁਸ ਸਤਨਾ
ਸ੍ਰੀ ਵਾਹਿਗੁਰੂ
ਮੈਂ ਆਪਣਾ ਸੁੱਤ ਤੋਹੇ ਨਵਾਜਾ ਸੁੱਤ ਕਹਿੰਦੇ ਨੇ ਪੁੱਤਰ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪੁੱਤਰ ਬਣਾ ਕੇ ਦੁਨੀਆਂ ਚ ਭੇਜਿਆ ਸੀ ਆਪਣਾ ਪੁੱਤਰ ਮੈਂ ਆਪਣਾ ਸੁੱਤ ਪੁੱਤਰ ਬਣਾ ਕੇ ਭੇਜਿਆ ਸੀ ਹੁਣ ਪੁੱਤਰ ਜੇ ਥੱਕਿਆ ਹੋਵੇ ਤੇ ਪਿਓ ਕਹਿੰਦਾ ਹੀ ਇਹਨਾਂ ਨੂੰ ਆਵਾਜ਼ ਨਾ ਮਾਰਿਆ ਜੇ ਇਹਨੂੰ ਸੌਂ ਲੈਣ ਦਿਓ ਮਾਂ ਗਿੱਲੇ ਥਾਂ ਤੇ ਪੈਂਦੀ ਤੇ ਪੁੱਤਰ ਨੂੰ ਸੁੱਕੇ ਥਾਂ ਤੇ ਪਾਉਂਦੀ ਜੇ ਫਿਰ ਵੀ ਥਾਂ ਗਿੱਲਾ ਹੋ ਜੇ ਛਾਤੀ ਤੇ ਪਾ ਲੈਂਦੀ ਮੇਰਾ ਪੁੱਤਰ ਗਿੱਲੇ ਥਾਂ ਤੇ ਨਾ ਪਏ ਅਕਾਲ ਪੁਰਖ ਦਾ ਪੁੱਤਰ ਅੱਜ ਕੰਡਿਆਂ ਤੇ ਸੁੱਤਾ ਪਿਆ ਹੈ 48 ਘੰਟੇ ਹੋ ਜੇ ਹੋ ਗਏ ਨੇ ਕੁਝ ਛਕਿਆ ਨਹੀਂ 48 ਘੰਟੇ ਹੋ ਗਏ ਨੇ ਰਾਮ ਨਹੀਂ ਕੀਤਾ ਅਕਾਲ ਪੁਰਖ ਨੇ ਮੇਰੇ ਪੁੱਤਰ ਨੂੰ ਆਰਾਮ ਕਰ ਲੈਣ ਦਿਓ ਆਖੋ
ਸਤਨਾਮ
ਓਏ ਉਸ ਵੇਲੇ ਮਸੰਦਾ ਨੇ ਘਰ ਨਹੀਂ ਵੜਨ ਦਿੱਤਾ ਕਿਸੇ ਬੰਦੇ ਨੇ ਮਹਾਰਾਜ ਦੀ ਮਦਦ ਨਹੀਂ ਕੀਤੀ ਪਰ ਕਹਿੰਦੇ ਨੇ ਇੱਕ ਸ਼ੇਰ ਆ ਗਿਆ ਸ਼ੇਰ ਇੱਕ ਲੱਖ ਫੌਜ ਇੱਕ ਲੱਖ ਤੁਰਕ ਇੱਕ ਲੱਖ ਮੋਮਨ ਮਗਰ ਮਗਰ ਫਿਰਦੇ ਨੇ ਜੰਗਲ ਵਿੱਚ ਭਾਲ ਕਰਦੇ ਫਿਰਦੇ ਨੇ ਐਲੀ ਐਲੀ ਦੇ ਨਾਰੇ ਲੱਗਦੇ ਫਿਰਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲੈਣਾ ਸਾਰੇ ਜੰਗਲ ਦੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਹੈ ਪਰ ਮਹਾਰਾਜ ਦੇ ਕੋਲ ਉੱਥੇ ਇੱਕ ਸ਼ੇਰ ਨੇ ਪਹਿਰਾ ਦਿੱਤਾ ਕਿਸੇ ਨੂੰ ਨੇੜੇ ਹੀ ਨਹੀਂ ਆਉਣ ਦਿੱਤਾ ਆਖੋ ਸਤਨਾਮ ਉਹ ਜਦੋਂ ਸਾਰੇ ਜੰਗਲ ਵਿੱਚ ਫੌਜਾਂ ਫਿਰ ਸਕਦੀਆਂ ਜਿੱਥੇ ਮਹਾਰਾਜ ਆਰਾਮ ਕਰਦੇ ਨੇ ਉੱਥੇ ਨਹੀਂ ਕੋਈ ਆਇਆ ਇੱਕ ਸ਼ੇਰ ਬਹਿ ਗਿਆ ਮਹਾਰਾਜ ਦੇ ਕੋਲ ਸ਼ੇਰ ਫੌਜ ਡਰਦੀ ਆਉਂਦੀ ਹੋਈ ਨਹੀਂ ਕਿਤੇ ਸ਼ੇਰ ਬੈਠਾ ਹੈ ਉਹ ਸ਼ੇਰ ਹੈ ਨੇੜੇ ਸ਼ੇਰ ਗਰਜਦਾ ਸ਼ੇਰ ਨੇ ਪਹਿਰਾ ਦਿੱਤਾ ਉਹ ਜਾਨਵਰ ਨੇ ਉਸ ਵੇਲੇ ਸਹਾਇਤਾ ਕੀਤੀ ਪਰ ਕਿਸੇ ਬੰਦੇ ਨੇ ਸਹਾਇਤਾ ਨਹੀਂ ਕੀਤੀ ਅਹਿਸਾਨ ਫਰਾਮੋਸ਼ ਹੈ ਇਹ ਇਨਸਾਨ ਕੋਈ ਵਿਰਲਾ ਵਿਰਲਾ ਹੈ ਜਿਹੜਾ ਕੀਤੇ ਪਰਉਪਕਾਰ ਦੀ ਕਦਰ ਕਰਦਾ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਵਿਛਾਈ ਕਿਸੇ ਨੇ ਬੜਾ ਸੋਹਣਾ ਲਿਖਿਆ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਸਾਰਾ ਪਰਿਵਾਰ ਵਾਰ ਕੇ ਬਾਜਾਂ ਵਾਲਾ ਕਲਗੀ ਵਾਲਿਆ ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਨਾ ਹਿਸਾਬ ਕੋਈ ਤੇ ਨਾ ਜਵਾਬ ਕੋਈ ਬੂਟਾ ਸਿੱਖੀ ਦਾ ਜਗਤ ਵਿੱਚ ਲਾ ਗਿਓ ਤੂੰ ਉਸ ਜਿਹਾ ਨਾ ਹੋਰ ਗੁਲਾਬ ਕੋਈ ਕਿਧਰੇ ਐਮਐਲਏ ਦੀ ਕੁਰਸੀ ਲੈਣੀ ਵੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਬੜੇ ਔਖੇ ਮਿਲਦੇ ਨੇ ਮਰਤਬੇ ਪਰ ਮਹਾਰਾਜ ਨੇ ਵੇਖੋ ਖਿਤਾਬ ਜਿਹੜਾ ਦਿੱਤਾ ਹੈ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਨਾ ਜਵਾਬ ਕੋਈ ਤੇ ਨਾ ਨਾ
ਜਵਾਬ ਕੋਈ
ਹਿਸਾਬ ਕੋਈ ਬੂਟਾ ਸਿੱਖੀ ਦਾ ਜਗਤ ਵਿੱਚ ਲਾ ਗਿਓ ਤੂੰ ਉਸ ਜਿਹਾ ਨਾ ਹੋਰ ਗੁਲਾਬ ਕੋਈ ਬਖਸ਼ ਗਿਆ ਬਖਸ਼ ਗਿਆ ਸਰਦਾਰੀ ਜੋ ਖਾਲਸੇ ਨੂੰ ਉਸ ਜਿਹਾ ਨਾ ਹੋਰ ਖਤਾ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾ ਕੰਡਿਆਂ ਦੀ ਸੇਜ ਵਿਛਾਈ ਪਏ ਨੇ ਹੁਣ ਦਿਨ ਚੜ ਗਿਆ ਉੱਥੇ ਫਿਰ ਸ਼ੇਰ ਨੇ ਦਿੱਤਾ ਪਹਿਰਾ ਮਹਾਰਾਜ ਦੇ ਸਿੰਘ ਆ ਗਏ ਦਇਆ ਸਿੰਘ ਗੁਰੂ ਕੇ ਪਿਆਰੇ ਧਰਮ ਸਿੰਘ ਮਾਨ ਸਿੰਘ ਜਿਉਣਾ ਵੀ ਆ ਗਿਆ ਲੱਭਦਾ ਲੱਭਦਾ ਮਹਾਰਾਜ ਨੂੰ ਇਕੱਠੇ ਹੋ ਗਏ ਚਾਰੇ ਜਿਉਣਾ ਜਿਹੜਾ ਰਾਤ ਮਹਾਰਾਜ ਜੀ ਦੇ ਕੋਲ ਜਾ ਕੇ ਆਏ ਸਿਰ ਤੇ ਹੱਥ ਰੱਖ ਕੇ ਆਏ ਉਹ ਆ ਗਿਆ ਜਦੋਂ ਫਿਰ ਮਹਾਰਾਜ ਨੂੰ ਵੇਖਿਆ ਸ਼ੇਰ ਪਾਸੇ ਹੋ ਗਿਆ ਆਪਣੇ ਆਪ ਸਿੰਘ ਆ ਗਏ ਹੁਣ ਸਿੰਘ ਹੁਣ ਮਹਾਰਾਜ ਦੇ ਪਹਿਰੇਦਾਰ ਆ ਗਏ ਸਿੰਘ ਵੀ ਸ਼ੇਰ ਸਿੰਘ ਦਾ ਅਰਥ ਹੈ ਸ਼ੇਰ ਹੁਣ ਮੈਨੂੰ ਮੇਰੀ ਲੋੜ ਨਹੀਂ ਹੁਣ ਮਹਾਰਾਜ ਦੇ ਪਹਿਰੇਦਾਰ ਆ ਗਏ ਪਰੇ ਹੋ ਗਿਆ ਆਪੇ ਹੀ ਉਹ ਗੁਰੂ ਦੇ ਪਿਆਰੇ ਚਲੇ ਗਏ ਨੇੜੇ ਕੰਡਿਆਂ ਦੀ ਸੇਜ ਤੇ ਪਿਆ ਵੇਖ ਕੇ ਦਇਆ ਸਿੰਘ ਦੀ ਧਾਹ ਨਿਕਲ ਗਈ ਭੁੱਬ ਨਿਕਲ ਗਈ ਉੱਚੀ ਸਾਰੀ ਰੌਲਾ ਲੱਗ ਪਿਆ ਪਾਉਣ ਧਾਹਾਂ ਲੱਗ ਪਿਆ ਮਾਰਨ ਮਹਾਰਾਜ ਕਹਿੰਦੇ ਉਹ ਦਇਆ ਸਿੰਘਾ ਤੂੰ ਰੋਂਦਾ ਸੋਹਣਾ ਨਹੀਂ ਲੱਗਦਾ ਕਿਉਂ ਰੋਣਾ ਕਹਿੰਦਾ ਮਹਾਰਾਜ ਰੋਵਾਂ ਨਾ ਤੇ ਹੋਰ ਕੀ ਕਰਾਂ ਤੁਹਾਨੂੰ ਸਾਡੇ ਤੇ ਜਿੰਨੇ ਮਰਜ਼ੀ ਦੁੱਖ ਆ ਜਾਣ ਅਸੀਂ ਝੱਲ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ 500 ਫੱਟ ਵੱਜ ਜਾਏ ਸਰੀਰ ਤੇ ਦੁੱਖ ਤਾਂ ਨਹੀਂ ਲੱਗਣਾ ਪਰ ਮਹਾਰਾਜ ਅਸੀਂ ਤੁਹਾਨੂੰ ਮਖਮਲ ਦੇ ਗਦੇਲਿਆਂ ਤੇ ਪਿਆ ਵੇਖਿਆ 36 ਪ੍ਰਕਾਰ ਦਾ ਭੋਜਨ ਆਲੇ ਦੁਆਲੇ ਰਾਜੇ ਮਹਾਰਾਜੇ ਝੁਕਦੇ ਸਿਰ ਤੇ ਚੌਰ ਹੁੰਦਾ ਸੀ ਚਰਨਾਂ ਦੇ ਵਿੱਚ ਚੰਦਨ ਦੀ ਚੌਂਕੀ ਸੀ, ਸਵਾ ਸਵਾ ਲੱਖ ਦੀਆਂ ਕਲਗੀਆਂ ਲਾਉਂਦੇ ਸੋ, ਅੱਜ ਕੰਡਿਆਂ ਤੇ ਪਿਆਂ ਨੂੰ ਤੁਹਾਨੂੰ ਕਿਵੇਂ ਵੇਖੀਏ? ਮਹਾਰਾਜ ਵੇਖਿਆ ਨਹੀਂ ਜਾਂਦਾ, ਪੜਦੇ ਨਹੀਂ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਏ? ਮਹਿਲਾਂ ਵਿੱਚ ਰਹਿਣ ਵਾਲਿਆ ਨੀਂਦ ਕਿਵੇਂ ਆ ਗਈ? ਮਹਿਲਾਂ ਚ ਰਹਿਣ ਵਾਲੇ ਉਹ ਕੰਡਿਆਂ ਤੇ ਕਿਵੇਂ ਨੀਂਦ ਆ ਗਈ? ਮਹਾਰਾਜ ਕਹਿੰਦੇ ਦਇਆ ਸਿੰਘਾ, ਓਏ ਮਹਿਲ ਵੀ ਮੇਰੇ ਅਕਾਲ ਪੁਰਖ ਨੇ ਦਿੱਤੇ ਸਨ, ਯਾਰ ਨੇ ਦਿੱਤੇ ਸਨ, ਮਹਿਲ ਵੀ ਮੇਰੇ ਯਾਰ ਨੇ ਦਿੱਤੇ ਸਨ, ਤੇ ਮੈਨੂੰ ਸੇਜਾਂ ਵੀ ਮੇਰੇ ਮਹਾਰਾਜ ਨੇ ਦਿੱਤੀਆਂ ਸਨ, ਮੈਨੂੰ ਪੁੱਤਰ ਵੀ ਮੇਰੇ ਯਾਰ ਨੇ ਦਿੱਤੇ ਸਨ, ਆ ਜਿਹੜਾ ਆਸਣ ਹੈ ਇਹ ਵੀ ਉਹਨੇ ਹੀ ਦਿੱਤਾ। ਆਖੋ ਸਤਨਾਮ
ਵਾਹਿਗੁਰੂ।
ਜਦੋਂ ਸੇਜਾਂ ਤੇ ਪਏ ਸੀ ਉਦੋਂ ਵੀ ਉਹਦਾ ਸ਼ੁਕਰ ਹੈ, ਤੇ ਅੱਜ ਕੰਡਿਆਂ ਤੇ ਪਏ ਆ ਤਾਂ ਵੀ ਉਸੇ ਦਾ ਹੀ ਸ਼ੁਕਰ ਹੈ। ਅਕਾਲ ਪੁਰਖ ਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਕਹਿੰਦੇ ਐ ਮੇਰੇ ਅਕਾਲ ਪੁਰਖ, ਐ ਮੇਰੇ ਯਾਰ, ਐ ਮੇਰੇ ਮਿੱਤਰ ਪਿਆਰੇ, ਤੇਰੇ ਤੋਂ ਬਿਨਾਂ ਜਿਹੜੀਆਂ ਮੈਂ ਰਜਾਈਆਂ ਲੈਂਦਾ ਉਹ ਮੈਨੂੰ ਇੰਜ ਡੰਗ ਮਾਰਦੀਆਂ ਨੇ ਜਿਵੇਂ ਕਾਲੇ ਨਾਗ ਡੰਗ ਮਾਰਦੇ ਨੇ। ਤੇਰੇ ਤੋਂ ਬਿਨਾਂ ਜੇ ਤੇਰਾ ਨਾਮ ਮੇਰੇ ਕੋਲ ਹੈ, ਜੇ ਤੇਰੀ ਯਾਦ ਮੇਰੇ ਕੋਲ ਹੈ, ਫਿਰ ਤੇ ਠੀਕ ਹੈ। ਜੇ ਤੂੰ ਮੇਰੇ ਕੋਲ ਨਹੀਂ ਤੇ ਫਿਰ ਮੈਨੂੰ ਰਜਾਈਆਂ ਇੰਜ ਡੰਗ ਮਾਰਦੀਆਂ ਨੇ ਜਿਵੇਂ ਸੱਪ ਡੰਗ ਮਾਰਦੇ ਨੇ। ਤੁੱਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਗੁਰਮੁਖੋ ਸਮਝਿਓ ਜਰਾ ਪਿਆਰ ਨਾਲ, ਜਿਹੜਾ ਤੇਰੇ ਤੋਂ ਬਿਨਾਂ ਛਕਣਾ ਛਕਾਉਣਾ ਹੈ, ਇੰਜ ਸਿੱਧੀ ਜੀ ਗੱਲ ਕਰ ਲਓ, ਤੇਰੇ ਤੋਂ ਬਿਨਾਂ ਜਿਹੜਾ ਛਕਣਾ ਛਕਣਾ ਨਾ ਮੈਂ, ਤੂੰ ਮੇਰੇ ਕੋਲ ਨਹੀਂ, ਤੇਰੀ ਯਾਦ ਮੇਰੇ ਅੰਦਰ ਵਸੀ ਨਹੀਂ ਹੋਈ, ਉਹ ਮੈਨੂੰ ਇੰਜ ਲੱਗਦਾ ਜਿਵੇਂ ਕਸਾਈਆਂ ਦਾ ਬਿੰਗ ਸਹਿਣਾ ਪਵੇ। ਬਿੰਗ ਦਾ ਕੀ ਅਰਥ ਹੈ? ਬਿੰਗ ਦਾ ਭਾਵ ਹੈ ਜਿਵੇਂ ਕਿ ਸਾਧ ਸੰਗਤ, ਜਿਵੇਂ ਸੂਰ ਨੂੰ ਜਦੋਂ ਮਾਰਨਾ ਹੁੰਦਾ ਨਾ, ਸੂਰ ਨੂੰ ਤੁਸੀਂ ਤਲਵਾਰ ਮਾਰੋ ਮਾਰੋ, ਸੂਰ ਦਾ ਜਿਹੜਾ ਮਾਸ ਹੈ ਉਹ ਫਿਰ ਮਿਲ ਜਾਂਦਾ। ਸੂਰ ਨੂੰ ਵਰਸ਼ਾ ਮਾਰੋ ਮਰਦਾ ਹੀ ਨਹੀਂ। ਕਹਿੰਦੇ ਨੇ ਜਦੋਂ ਸ਼ਿਕਾਰੀ ਕੋਈ ਜਿਹੜਾ ਜਲਾਦ ਸੂਰ ਨੂੰ ਮਾਰਦਾ ਹੈ ਤੇ ਉਹਦੇ ਦਿਲ ਦੇ ਵਿੱਚ ਇੱਕ ਸੂਆ ਮਾਰਨਾ ਪੈਂਦਾ, ਸੂਆ ਉਹਨੂੰ ਬੰਨ ਕੇ ਨਾ, ਉਹਦੇ ਦਿਲ ਦੇ ਵਿੱਚ ਸੂਆ ਮਾਰਦੇ ਨੇ ਤੇ ਤੜਫ ਤੜਫ ਕੇ ਫਿਰ ਜਿਹੜਾ ਸੂਰ ਹੈ ਮਰਦਾ ਨਹੀਂ, ਤੇ ਤਲਵਾਰ ਨਾਲ ਮਰਦਾ ਹੀ ਨਹੀਂ, ਉਹਦਾ ਗਲ ਵੱਢੀ ਨਹੀਂ ਜਾਂਦਾ। ਜਿਹੜੇ ਸੂਏ ਨਾਲ ਉਹਨੂੰ ਮਾਰਦੇ ਨੇ ਉਹਨੂੰ ਕਹਿੰਦੇ ਨੇ ਬਿੰਗ। ਆਖੋ ਸਤਨਾਮ
ਵਾਹਿਗੁਰੂ।
ਤੁੱਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਉਹ ਤੇਰੇ ਤੋਂ ਬਿਨਾਂ ਇੰਝ ਲੱਗਦਾ ਜਿਵੇਂ ਬਿੰਗ ਸਹਿਣਾ ਪਵੇ ਕਸਾਈ ਦਾ, ਉਹ ਕੰਮ ਹੈ ਬਸ। ਫਿਰ ਸੂਲ ਸਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਓਏ ਉਹ ਭੱਠੀਆਂ ਲੱਗਦੀਆਂ ਨੇ, ਭੱਠੀਆਂ ਜਿਹੋ ਜਿਹਾ ਭੱਠ ਚ ਪਾ ਦਿੱਤਾ, ਜਿਹੋ ਜਿਹਾ ਆਪਣੇ ਪਿਆਰੇ ਨਾਲੋਂ ਵਿਛੜ ਕੇ ਵਿਛੜ ਕੇ ਖੁਸ਼ੀ ਖੇੜਾ ਜਿਹੜਾ ਹੈ ਉਹ ਤੇ ਬੜਾ ਭੈੜਾ ਲੱਗਦਾ ਹੈ। ਭੱਠ ਪੈਣ ਉਹੋ ਜਿਹੀਆਂ ਖੁਸ਼ੀਆਂ ਜਿਹਦੇ ਵਿੱਚ ਮੇਰਾ ਪਿਆਰਾ ਸ਼ਾਮਿਲ ਨਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭੱਠ ਪੈਣ ਇਹੋ ਜਿਹੀਆਂ ਖੁਸ਼ੀਆਂ ਜਿਹਦੇ ਵਿੱਚ ਮੈਨੂੰ ਮੇਰੇ ਯਾਰ ਦੀ ਯਾਦ ਨਾ ਆਵੇ। ਯਾਰ ਕੌਣ? ਅਕਾਲ ਪੁਰਖ। ਸੁਣ ਯਾਰ ਹਮਾਰੇ ਸੱਜਣਾ, ਯਾਰ ਅਕਾਲ ਪੁਰਖ ਨੂੰ ਕਿਹਾ, ਮਿੱਤਰ ਪਿਤਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਿਤੇ ਪਿਤਾ ਕਿਹਾ, ਕਿਤੇ ਭਰਾ ਕਿਹਾ, ਸੁਣ ਯਾਰ ਹਮਾਰੇ ਸੱਜਣਾ, ਕਿਤੇ ਯਾਰ ਕਿਹਾ। ਇੱਥੇ ਮਹਾਰਾਜ ਕਹਿੰਦੇ ਨੇ ਸੱਜਣ, ਮੇਰਾ ਸੱਜਣ ਵੀ ਤੂੰ, ਮੇਰਾ ਯਾਰ ਵੀ ਤੂੰ, ਮੇਰੀ ਮਾਂ ਵੀ ਤੂੰ, ਮੇਰਾ ਪਿਤਾ ਵੀ ਤੂੰ, ਮੇਰਾ ਭਰਾ ਵੀ ਤੂੰ, ਮੇਰਾ ਬੰਧਪ ਵੀ ਤੂੰ, ਸਾਰਾ ਕੁਝ। ਕਿੰਨਾ ਪਿਆਰ ਦਾ ਇਹ ਮਾਰਗ ਹੈ। ਸੋ ਸਾਧ ਸੰਗਤ, ਮਹਾਰਾਜ ਕਹਿੰਦੇ ਨੇ ਉਸ ਸਮੇਂ ਯਾਰੜੇ ਦਾ ਸਾਨੂੰ ਸੱਥਰ ਚੰਗਾ, ਜਿਹੜਾ ਮੇਰੇ ਯਾਰ ਨੇ ਅਕਾਲ ਪੁਰਖ ਨੇ ਮੈਨੂੰ ਆਸਣ ਦਿੱਤਾ, ਮੈਨੂੰ ਚੰਗਾ ਬਸ ਭੱਟ ਖੇੜਿਆਂ ਦਾ ਰਹਿਣਾ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਮਹਾਰਾਜ ਜੀ ਫਿਰ ਹੁਣ ਕਰੋ ਕਿਰਪਾ, ਦੱਸੋ ਇਸ਼ਨਾਨ। ਮਹਾਰਾਜ ਕਹਿੰਦੇ ਕਰਨਾ ਹੈ। ਜਦੋਂ ਖੂਹ ਦੇ ਕੋਲ ਲੱਗੇ, ਮਹਾਰਾਜ ਤੋਂ ਤੁਰਿਆ ਨਾ ਗਿਆ, ਸੇਵਾਦਾਰਾਂ ਨੇ ਹੌਲੀ ਹੌਲੀ ਫੜ ਕੇ ਤੋਰਿਆ, ਕਮਰ ਕੱਸਾ ਖੋਲਿਆ, ਤਿੰਨ ਤਿੰਨ ਉਂਗਲਾਂ ਮਹਾਰਾਜ ਦੇ ਲੱਕ ਦੇ ਵਿੱਚ ਕਮਰ ਕੱਸਾ ਧਸ ਚੁੱਕਿਆ ਸੀ, ਤਿੰਨ ਤਿੰਨ ਉਂਗਲਾਂ। ਜਦੋਂ ਕਮਰ ਕੱਸਾ ਖੋਲਿਆ ਨਾ ਤੇ ਮਹਾਰਾਜ ਦੇ ਆਲੇ ਦੁਆਲੇ ਮਾਸ ਵੀ ਨਾਲ ਹੀ ਲਿਪਟ ਗਿਆ। ਇੰਨਾ ਜ਼ੋਰ ਨਾਲ ਬੰਨਿਆ ਹੋਇਆ ਸੀ ਕਮਰ ਕਿੱਸਾ, ਮਾਸ ਵੀ ਨਾਲ ਆ ਗਿਆ। ਫਿਰ ਮਹਾਰਾਜ ਜੀ ਕਹਿੰਦੇ ਹੁਣ ਆਪਾਂ ਗੁਲਾਬਾ ਤੇ ਪੰਜਾਬਾ ਗਨੀ ਖਾਂ ਨਬੀ ਖਾਂ ਵਰਗੇ ਆ ਗਏ, ਮਹਾਰਾਜ ਚਲੋ ਫਿਰ ਹੁਣ ਮਹਾਰਾਜ ਉਹਨਾਂ ਦੇ ਨਾਲ ਗੁਲਾਬੇ ਪੰਜਾਬੇ ਦੇ ਨਾਲ ਲੱਗੇ ਜਾਣ, ਤੁਰਿਆ ਨਹੀਂ ਜਾਂਦਾ, ਚਰਨਾਂ 'ਚ ਛਾਲੇ ਤੁਰਿਆ ਜਾਂਦਾ ਨਹੀਂ, ਅਰਸ਼ਾਂ ਦੇ ਮਾਲਕ ਨੂੰ ਕੰਡਿਆਂ 'ਤੇ ਪੈ ਗਿਆ ਸੌਣਾ। ਫਿਰ ਮਹਾਰਾਜ ਉੱਥੋਂ ਹੌਲੀ ਹੌਲੀ ਚੱਲਦੇ, ਜਦੋਂ ਗੁਲਾਬੇ ਤੇ ਸਾਧ ਸੰਗਤ ਮਸੰਦ ਦੇ ਘਰ, ਗੁਲਾਬੇ ਤੇ ਪੰਜਾਬੇ ਦੇ ਘਰ ਪਹੁੰਚੇ ਨੇ, ਉੱਥੇ ਮਹਾਰਾਜ ਦੋ ਦਿਨ ਰਹੇ। ਗੁਲਾਬਾ ਵੀ ਇੰਨਾ ਡਰਿਆ ਹੋਇਆ, ਇੰਨਾ ਚਿਰ ਹੋ ਗਿਆ ਸੀ ਬੇਨਤੀਆਂ ਕਰਦੇ ਨੂੰ, ਦੋ ਦਿਨ ਲੰਘੇ ਤੇ ਸਰੋਪਾ ਲੈ ਕੇ ਆ ਗਿਆ। ਕਹਿੰਦਾ ਸੱਚੇ ਪਾਤਸ਼ਾਹ ਆਲੋ ਸਿਰ ਪਾਓ। ਮਹਾਰਾਜ ਸਮਝ ਗਏ ਇਹ ਸਿਰ ਪਾਓ ਦਾ ਮਤਲਬ ਵੀ ਇੱਥੋਂ ਚਲੇ ਜਾਓ, ਆਖੋ
ਸਤਨਾਮ।
ਜਿਹੜਾ ਸਿਰ ਪਾਓ ਦਾ ਮਤਲਬ ਹੈ, ਇਹਦਾ ਮਤਲਬ ਹੈ ਵੀ ਇੱਥੋਂ ਚਲੇ ਜਾਓ। ਪਰ ਵੇਖੋ ਗੁਲਾਬਾ ਤੋਰਦਾ ਹੈ ਤੇ ਮਾਤਾ ਗੁਰਦੇਈ ਉੱਥੇ ਆਈ ਸੀ ਤੇ ਉਹਨੇ ਬੇਨਤੀ ਕਰਕੇ ਸਤਿਗੁਰਾਂ ਨੂੰ ਦੁਸ਼ਾਲਾ ਭੇਟ ਕੀਤਾ। ਗਨੀ ਖਾਂ ਤੇ ਨਬੀ ਖਾਂ ਇੱਕ ਮੁਸਲਮਾਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ। ਉਹਨਾਂ ਨੇ ਮਹਾਰਾਜ ਨੂੰ ਉੱਥੋਂ ਮਾਛੀਵਾੜੇ ਦੇ ਪਿੰਡ ਮਾਛੀਵਾੜੇ ਦੇ ਵਿੱਚੋਂ ਕੱਢਿਆ ਬਾਹਰ। ਧੰਨ ਗੁਰੂ ਗੋਬਿੰਦ ਸਿੰਘਾਂ ਨੂੰ ਨੀਲੇ ਵਸਤਰ ਪਵਾ ਕੇ ਉਹ ਕੀ ਕੌਤਕ ਮਹਾਰਾਜ ਨੇ ਕਿਹੜੇ ਕਿਹੜੇ ਕੌਤਕ ਕੀਤੇ ਨੇ, ਮਰਦ ਚੋਜਾਂ ਨੂੰ ਗਿਣੀਏ ਗਿਣੇ ਨਹੀਂ ਜਾਣੇ, ਕਿਹੜੀਆਂ ਕਿਹੜੀਆਂ ਖੇਡਾਂ ਵਰਤਾਈਆਂ ਨੇ, ਪਰ ਉਪਕਾਰ ਕੀਤੇ ਨੇ, ਆਪਣੇ ਸਿੱਖਾਂ ਦਾ ਆਪਣੇ ਸੇਵਕਾਂ ਦਾ ਸਿਦਕ ਪਰਖਿਆ ਹੈ। ਸਾਧ ਸੰਗਤ ਜੀ ਮਸੰਦਾਂ ਨੂੰ ਕੜਾਹਾਂ 'ਚ ਪਾ ਪਾ ਕੇ ਸਾੜਿਆ ਵੀ ਹੈ, ਇਹੋ ਜਿਹੇ ਮਸੰਦ ਵੀ ਸਨ। ਸਮਾਂ ਬਣਿਆ ਮੈਂ ਤੁਹਾਡੇ ਚਰਨਾਂ 'ਚ ਵਿਚਾਰ ਕਰਾਂਗਾ, ਚੇਤੋ ਮਸੰਦ ਵਰਗੇ ਜਿਨ੍ਹਾਂ ਨੂੰ ਮਹਾਰਾਜ ਨੇ ਸਾਧ ਸੰਗਤ ਕੜਾਹਾਂ 'ਚ ਪਾ ਪਾ ਕੇ ਸਾੜਿਆ, ਇਹੋ ਜਿਹੇ ਮਸੰਦ ਵੀ ਗੁਰੂ ਘਰ 'ਚ ਜੰਮੇ ਨੇ। ਸੋ ਸਾਧ ਸੰਗਤ ਪਰ ਪਿਆਰ ਵਾਲਿਆਂ ਦੀ ਵੀ ਕਮੀ ਨਹੀਂ, ਪਰ ਜਿਹੜੇ ਮੱਥੇ ਟੇਕਣ ਵਾਲੇ, ਜਿਹੜੇ ਇਕੱਲੇ ਉੱਤੋਂ ਉੱਤੋਂ ਹੀ ਬਸ ਮੱਥੇ ਟੇਕਣ ਵਾਲੇ ਗੱਲਾਂ ਵਾਲੇ, ਇੱਕ ਫਿਰ ਹੈ ਹਨੇਰੇ ਕਰੇ ਹੈ ਗੱਲਾਂ, ਗੱਲੀ ਕਿਹਨੇ ਨਾ ਪਾਇਆ, ਉਹ ਇਹੋ ਜਿਹੇ ਸਨ ਜਿਹੜੇ ਸਾਰੇ ਮੁੱਖ ਮੋੜ ਗਏ ਧੰਨਵਾਦਾਂ ਵਾਲੇ, ਕਹਿੰਦੇ ਜੇ ਮੇਰਾ ਅਕਾਲ ਪੁਰਖ ਮੇਰੇ ਨਾਲ ਹੈ ਤੇ ਬਸ ਸਭ ਕੁਝ ਮੇਰੇ ਨਾਲ ਹੈ, ਆਖੋ ਸਤਨਾਮ। ਹੁਣ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਚਾਹਾਂਗਾ। ਅੱਜ ਅਸੀਂ ਸਾਰਾ ਉਹ ਦ੍ਰਿਸ਼ ਤੱਕਿਆ ਮਹਾਰਾਜ ਦਾ ਉੱਥੋਂ ਚੱਲਣ ਵਾਲਾ, ਅਸੀਂ ਵੇਖਿਆ ਨਾ ਸਾਰਿਆਂ ਨੇ, ਅਨੁਭਵ ਕੀਤਾ ਹੈ, ਸਾਡੇ ਸਾਹਮਣੇ ਹੀ ਹੈ, ਅਨੁਭਵ ਕੀਤਾ ਹੈ। 300 ਸਾਲ ਹੋਇਆ ਜੇ ਬਹੁਤਾ ਟਾਈਮ ਨਹੀਂ ਹੋਇਆ, ਆਹੀ ਦਿਨ ਸਨ ਜਿਹੜੇ ਚੱਲ ਰਹੇ ਨੇ। ਮਹਾਰਾਜ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਫਿਰੇ ਨੇ, 23-24 ਦਸੰਬਰ ਦੀ ਜਿਹੜੀ ਉਹ ਵਿਚਲੀ ਰਾਤ ਮਹਾਰਾਜ ਮਾਛੀਵਾੜ ਤੋਂ ਚੱਲੇ, 25-26 ਦਸੰਬਰ, ਬਸ ਆ ਥੋੜ੍ਹੇ ਦਿਨ ਹੀ ਅਜੇ ਲੰਘੇ ਨੇ, ਠੰਡ ਦੇ ਦਿਨ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਜੰਗਲਾਂ ਦੇ ਵਿੱਚ ਫਿਰੇ। ਤੇ ਜੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੰਗਿਆਂ ਚਰਨਾਂ ਦੀ ਕਦਰ ਪਾਉਣੀ ਹੈ, ਆਓ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਆਪਾਂ ਨਵੇਂ ਸਾਲ ਦੀ ਕਰਨੀ ਹੈ। ਤੇ ਕੋਈ ਵੀ ਪ੍ਰੇਮੀ ਜਾਣ ਦੀ ਖੇਚਲਾ ਨਾ ਕਰੇ, ਉਹ ਜਾ ਸਕਦਾ ਹੈ ਜਿਹਨੂੰ ਨੀਂਦਰ ਪਿਆਰੀ, ਉਹ ਜਾ ਸਕਦਾ ਜਿਹਦਾ ਮਹਾਰਾਜ ਨਾਲ ਪ੍ਰੇਮ ਨਹੀਂ। ਨਹੀਂ ਤੇ ਸਿਰਫ 5-7 ਮਿੰਟ ਹੋਰ ਬੈਠੋ, ਫਿਰ ਆਪਾਂ ਅਰਦਾਸ ਕਰੀਏ ਪਿਆਰ ਵਿੱਚ। ਅਰਦਾਸ ਮਹਾਰਾਜ ਕਰੋ, ਕਿਰਪਾ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਤੇ ਚਰਨਾਂ ਦੀ ਮਾਜ ਸਿੱਖਾਂ ਨਾਲ ਜੁੜਿਆ ਕਿਵੇਂ ਜਾਏਗਾ, ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਨਾਲ ਕਿਵੇਂ ਪਿਆਰ ਪਏਗਾ। ਸਦਾ ਧਾਰਨਾ ਪੜ੍ਹ ਦਿਓ, ਅੱਜ ਫੇਰ ਪੜ੍ਹੋ। ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ, ਅੰਮ੍ਰਿਤ ਪੀ ਬੋਲੋ ਖਾਂ ਸਾਰੇ। ਵਾਹ ਵਾਹ ਪਹਿਲਾ ਉੱਠ ਪਰੇ ਹੱਥੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਵਾਟੇ ਸਾਰੇ ਬੋਲੋ। ਜਨਮ ਗੁਰਾਂ ਦਾ ਪੜਨਾ ਸਾਹਿਬ ਪਿਤਾ ਗੁਰਾਂ ਦੇ ਤੇਗ ਬਹਾਰ ਮਾਤਾ ਗੁਜਰੀ ਸੀ, ਮਾਤਾ ਗੁਜਰੀ ਸੀ ਗੱਜ ਕੇ ਕੋਈ ਰਹਿ ਨਾ ਜਾਏ। ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਵਾਰ ਤੇ ਦੋ ਸਰਹੰਦ ਵਾਲੀ ਨੀ, ਦੋ ਸਰਹੰਦ ਵਾਲੀ ਨੀ ਦੋ ਸਰਹੰਦ ਵਾਲੀ ਨੀ ਹਾਂਜੀ ਸਾਰਾ ਪਰਿਵਾਰ ਗੁਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਕੋਲ ਉਹਨਾਂ ਰੱਖਿਆ ਵੀ ਕੀ